ਹੋਏ ਨੇ ਉਹ ਸਾਰੀ ਰਿਪੋਰਟਸ ਅਸੀਂ ਤਿਆਰ ਕਰਕੇ ਮਿਡ ਵੀਕ ਨਿਊਜ਼ ਪੇਪਰ ਦੇ ਵਿੱਚ ਵੀ ਪਬਲਿਸ਼ ਕਰ ਰਹੇ ਹਾਂ। ਕ੍ਰੈਡਿਟ ਵੈਲੀ ਹਸਪੀਟਲ ਦੇ ਵਿੱਚ ਨਵੇਂ ਸਾਲ ਦੇ 50 ਸੈਕਿੰਡ ਬਾਅਦ ਇੱਕ ਬੇਬੀ ਬੋਆਏ ਜਿਹੜਾ ਹੈ ਉਹ ਮੌਨ ਹੋਇਆ। ਇਹ ਜੀ ਟੀ ਏ ਦਾ ਦੂਸਰਾ ਬੇਬੀ ਸੀਗਾ। ਮਾਊਂਟ ਸਾਇਨਾਈ ਹਸਪੀਟਲ ਦੇ ਵਿੱਚ 12:13 ਦੇ ਉੱਤੇ ਦ ਫਸਟ ਬੇਬੀ ਵਾਸ ਬੋਰਨ। ਔਰ ਅੰਤਰਰਾਸ਼ਟਰੀ ਜਗਤ ਦੇ ਵਿੱਚ ਟੈਂਸ਼ਨ ਹਜੇ ਵੀ ਬਰਕਰਾਰ ਨੇ। ਅਮਰੀਕਾ ਔਰ ਜਿੱਥੇ ਇਰਾਕ ਦੇ ਵਿੱਚ ਟੈਂਸ਼ਨ ਬਰਕਰਾਰ ਨੇ ਉੱਥੇ ਹੀ ਇਰਾਨ ਨੇ ਤਾਜ਼ਾ ਬਿਆਨ ਜਿਹੜੇ ਨੇ ਉਹ ਦਿੱਤੇ ਨੇ ਔਰ ਅਮਰੀਕਾ ਨੇ ਇਰਾਨ ਦੇ ਖਿਲਾਫ਼ ਵੀ ਤਾਜ਼ਾ ਬਿਆਨ ਦਿੱਤੇ ਨੇ। ਜਿੱਥੇ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੋ ਕੁਛ ਵੀ ਅਮਰੀਕਨ ਅੰਬੈਸੀ ਦੇ ਖਿਲਾਫ਼ ਪ੍ਰੋਟੈਸਟ ਜਾਂ ਨੁਕਸਾਨ ਪਹੁੰਚਾਇਆ ਜਾ ਰਿਹਾ ਇਹਦਾ ਖਾਮਿਆਜ਼ਾ ਨਾ ਸਿਰਫ ਇਰਾਕ ਦੇ ਵਿੱਚ ਬਲਕਿ ਜਿਹੜੇ ਮਿਲੀਸ਼ੀਆਜ਼ ਇਰਾਨ ਦੁਆਰਾ ਸਪੋਰਟ ਕੀਤੇ ਜਾ ਰਹੇ ਨੇ ਉਹਨਾਂ ਨੂੰ ਵੀ ਭੁਗਤਣੇ ਪੈਣਗੇ। ਨਵੇਂ ਸਾਲ ਦੀ ਸ਼ੁਰੂਆਤ ਦੇ ਉੱਤੇ ਨਾ ਸਿਰਫ ਡੋਨਲਡ ਟਰੰਪ ਨੇ ਸਖ਼ਤ ਅਲਫਾਜ਼ ਦਾ ਇਸਤੇਮਾਲ ਇਰਾਨ ਵਾਸਤੇ ਕੀਤਾ, ਉਸ ਤੋਂ ਇਲਾਵਾ ਨਾਰਥ ਕੋਰੀਆ ਜਿਹੜਾ ਉਹਨਾਂ ਨੇ ਵੀ ਸਖ਼ਤ ਅਲਫਾਜ਼ ਦਾ ਇਸਤੇਮਾਲ ਕੀਤਾ ਜਿਹਦੇ ਕਾਰਨ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਟੈਂਸ਼ਨ ਵੱਧਦੀਆਂ ਨਜ਼ਰ ਆ ਰਹੀਆਂ ਨੇ। ਹੈਗੇ ਪਾਕਿਸਤਾਨ ਦੇ ਵਿੱਚ ਸਰਕਾਰ ਨੇ ਇੱਕ ਇੰਪੋਰਟੈਂਟ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਈ ਹੈ ਜਿਸ ਦੇ ਵਿੱਚ ਕਿ ਸਰਕਾਰ ਦੁਆਰਾ ਕੁਛ ਜੋ ਇੰਪੋਰਟੈਂਟ ਐਕਟਸ ਨੇ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ। ਖਾਸ ਕਰ ਆਰਮੀ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ ਤਾਂ ਕਿ ਆਰਮੀ ਚੀਫ ਜਿਹੜੇ ਜਨਰਲ ਕਮਰ ਬਾਜਵਾ ਉਹਨਾਂ ਨੂੰ ਫਿਲਹਾਲ 6 ਮਹੀਨੇ ਤੱਕ ਦੀ ਐਕਸਟੈਂਸ਼ਨ ਮਿਲੀ ਹੈ ਪਰ 3 ਸਾਲ ਦੀ ਐਕਸਟੈਂਸ਼ਨ ਦੇਣ ਦੀ ਕੋਸ਼ਿਸ਼ਾਂ ਸਰਕਾਰ ਕਰ ਰਹੀ ਹੈ ਜਿਹਦੇ ਤਹਿਤ ਕਿ ਆਰਮੀ ਐਕਟ ਨੂੰ ਵੀ ਐਮਰਜੈਂਸੀ ਕੈਬਨਿਟ ਮੀਟਿੰਗ ਦੇ ਵਿੱਚ ਅਮੈਂਡ ਕੀਤਾ ਗਿਆ ਹੈ। ਇੱਕ ਐਮਰਜੈਂਸੀ ਸੈਸ਼ਨ ਜਿਹੜਾ ਬੁਲਾਇਆ ਗਿਆ ਓਪੋਜੀਸ਼ਨ ਨੇ ਇਹਦੇ ਉੱਤੇ ਸਵਾਲ ਖੜੇ ਕੀਤੇ ਨੇ। ਹਾਲਾਂਕਿ ਇਸ ਐਮਰਜੈਂਸੀ ਸੈਸ਼ਨ ਤੋਂ ਖੁਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਹਦੇ ਵਿੱਚ ਸ਼ਾਮਿਲ ਨਹੀਂ ਹੋਏ। ਰਜ਼ਾ ਰਬਾਨੀ ਨੇ ਸੈਨੇਟ ਦੇ ਸੈਸ਼ਨ ਦੇ ਵਿੱਚ ਵੱਡੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਹੈ ਕਿ 24 ਘੰਟੇ ਦਾ ਨੋਟਿਸ ਦੇ ਕੇ ਇਹ ਸੈਸ਼ਨ ਕਿਉਂ ਬੁਲਾਇਆ ਜਾ ਰਿਹਾ ਹੈ। ਫਾਰਮਰ ਸੈਨੇਟ ਦੇ ਚੇਅਰਮੈਨ ਰਹਿ ਚੁੱਕੇ ਨੇ ਰਜ਼ਾ ਰਬਾਨੀ, ਉਹਨਾਂ ਨੇ ਕਿਹਾ ਹੈਗਾ ਕਿ ਅਮੈਂਡਮੈਂਟਸ ਜੋ ਸਰਕਾਰ ਦੁਆਰਾ ਇਸ ਵੇਲੇ ਪ੍ਰਪੋਜ਼ ਕੀਤੀਆਂ ਜਾ ਰਹੀਆਂ ਨੇ, ਪਾਕਿਸਤਾਨੀ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਅਮੈਂਡਮੈਂਟਸ ਕਿਉਂ ਪ੍ਰਪੋਜ਼ ਕੀਤੀਆਂ ਜਾ ਰਹੀਆਂ। ਇਸ ਤੋਂ ਇਲਾਵਾ ਰਜ਼ਾ ਰਬਾਨੀ ਨੇ ਵੀ ਸਵਾਲ ਖੜੇ ਕੀਤੇ ਨੇ ਕਿ ਜਿਹੜੇ ਨੈਬ ਹੈਗੀ ਹੈ ਉਹ ਕਿਆ ਸਿਰਫ ਓਪੋਜੀਸ਼ਨ ਦੇ ਪੋਲੀਟੀਸ਼ੀਅਨਸ ਵਾਸਤੇ ਹੀ ਹੈ। ਨੈਬ ਜਿਸ ਤਰੀਕੇ ਦੇ ਨਾਲ ਓਪੋਜੀਸ਼ਨ ਦੇ ਪੋਲੀਟੀਸ਼ੀਅਨਸ ਨੂੰ ਪਕੜ ਕੇ ਜੇਲ੍ਹ ਦੇ ਵਿੱਚ ਭੇਜ ਰਹੀ ਹੈ, ਲੇਕਿਨ ਹੋਰ ਬਹੁਤ ਸਾਰੇ ਲੋਕਾਂ ਦੇ ਉੱਤੇ ਨਰਮੀ ਕਿਉਂ ਵਰਤੀ ਜਾ ਰਹੀ ਹੈ। ਵਿੱਚ ਵੱਡੀ ਅਨਾਊਂਸਮੈਂਟ, ਪਾਕਿਸਤਾਨ ਸੁਪਰ ਲੀਗ 2020 ਜੋ ਕਿ 20 ਫਰਵਰੀ ਤੋਂ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ। ਟੋਟਲ 34 ਮੈਚਿਸ ਪਾਕਿਸਤਾਨ ਸੁਪਰ ਲੀਗ ਦੇ ਵਿੱਚ ਖੇਲੇ ਜਾਣਗੇ। 14 ਮੈਚ ਇਹਦੇ ਵਿੱਚੋਂ ਲਾਹੌਰ 'ਚ ਹੋਣਗੇ, 9 ਮੈਚਿਸ ਕਰਾਚੀ ਦੇ ਵਿੱਚ ਹੋਣਗੇ, 8 ਰਾਵਲਪਿੰਡੀ ਔਰ 3 ਮੈਚ ਮੁਲਤਾਨ ਦੇ ਵਿੱਚ ਹੋਣਗੇ। ਪਾਕਿਸਤਾਨ ਸੁਪਰ ਲੀਗ ਦੀ ਇਹ ਖਾਸੀਅਤ ਰਹੀ ਹੈ ਕਿ ਜਿੱਥੇ ਪਾਕਿਸਤਾਨ ਸੁਪਰ ਲੀਗ ਦੇ ਸਾਰੇ ਮੈਚਿਸ ਪਹਿਲਾਂ ਦੁਬਈ ਦੇ ਵਿੱਚ ਖੇਲੇ ਜਾਂਦੇ ਸੀਗੇ, ਲੇਕਿਨ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੇ ਫਾਈਨਲ ਔਰ ਸੈਮੀ ਫਾਈਨਲ ਪਾਕਿਸਤਾਨ 'ਚ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਸੁਰੱਖਿਆ ਦੇ ਇੰਤਜ਼ਾਮ ਹੋਰ ਵਧੀਆ ਹੋਏ ਨੇ, ਕ੍ਰਿਕਟ ਦਾ ਹੋਰ ਚੰਗਾ ਮਾਹੌਲ ਪਾਕਿਸਤਾਨ 'ਚ ਬਣਨ ਦੇ ਨਾਲ ਇਸ ਵਾਰ 2020 ਦੀ ਜਿਹੜੀ ਪਾਕਿਸਤਾਨ ਸੁਪਰ ਲੀਗ ਹੈ ਉਹ ਸਾਰੀ ਦੀ ਸਾਰੀ ਪਾਕਿਸਤਾਨ ਦੇ ਵਿੱਚ ਹੀ ਕਰਵਾਈ ਜਾ ਰਹੀ ਹੈ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀ ਲਗਾਤਾਰ ਇਹ ਗੱਲ ਦੇ ਉੱਤੇ ਜ਼ੋਰ ਦਿੰਦੇ ਰਹੇ ਨੇ ਕਿ ਪਾਕਿਸਤਾਨ ਦੇ ਵਿੱਚ ਹੁਣ ਕ੍ਰਿਕਟ ਦਾ ਇੱਕ ਵਧੀਆ ਮਾਹੌਲ ਬਣ ਗਿਆ, ਸੁਰੱਖਿਆ ਦੇ ਪੂਰੇ ਇੰਤਜ਼ਾਮ ਨੇ ਔਰ ਪਾਕਿਸਤਾਨ ਦੇ ਵਿੱਚ ਹੁਣ ਇੰਟਰਨੈਸ਼ਨਲ ਟੀਮਸ ਨੂੰ ਵੀ ਹੋਰ ਵੱਧ ਚੜ੍ਹ ਕੇ ਕ੍ਰਿਕਟ ਖੇਲਣ ਆਉਣਾ ਚਾਹੀਦਾ ਹੈ। ਰੁਕ ਕਰਦੇ ਅਸੀਂ ਇੰਡੀਆ ਵੱਲ। ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਨਵੇਂ ਸਾਲ ਦੇ ਉੱਤੇ ਉਹਨਾਂ ਨੇ ਆਪਣੀ ਜਿਹੜੀ ਨੇਬਰਿੰਗ ਕੰਟਰੀਜ਼ ਨੇ ਉਹਨਾਂ ਨੂੰ ਫੋਨ ਕਰਕੇ ਮੁਬਾਰਕਬਾਦ ਦੇ ਸੰਦੇਸ਼ ਵੀ ਦਿੱਤੇ ਔਰ 2020 ਦੇ ਵਿੱਚ ਭਾਰਤ ਕਿਸ ਤਰੀਕੇ ਦੇ ਨਾਲ ਨੇਬਰਸ ਦੇ ਨਾਲ ਮਜ਼ਬੂਤ ਰਿਲੇਸ਼ਨ ਚਾਹੁੰਦਾ ਹੈ ਇਹਦੇ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਬਰਿੰਗ ਕੰਟਰੀਜ਼ ਦੇ ਵਿੱਚ ਫੋਨ ਕਰਕੇ ਗੱਲਬਾਤ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿੰਗ ਆਫ ਭੂਟਾਨ ਜਿਗਮੇ ਖੇਸਰ ਉਹਨਾਂ ਦੇ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਬੰਗਲਾਦੇਸ਼ ਦੇ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਦੇ ਨਾਲ ਵੀ ਫੋਨ ਦੇ ਉੱਤੇ ਗੱਲਬਾਤ ਕਰਕੇ ਬੰਗਲਾਦੇਸ਼ ਦੇ ਨਾਲ ਹੋਰ ਮਜ਼ਬੂਤ ਰਿਸ਼ਤੇ ਬਣਾਉਣ ਦੀ ਗੱਲ ਕੀਤੀ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਾਬਾਇਆ ਰਾਜਪਕਸਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਨੇਪਲੀਜ਼ ਪ੍ਰਾਈਮ ਮਿਨਿਸਟਰ KP ਸ਼ਰਮਾ ਉਹਨਾਂ ਦੇ ਨਾਲ ਡਿਟੇਲ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਬੁਟਨੀਜ਼ ਕਾਊਂਟਰਪਾਰਟ ਲੋਟਸ਼ੇ ਟੈਸ਼ਿੰਗ ਔਰ ਹੋਰ ਕਈ ਲੀਡਰਸ ਨਾਲ ਜਿੱਥੇ ਗੱਲਬਾਤ ਕੀਤੀ ਹੈ। ਮਾਲਦੀਵਸ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ। ਲੇਕਿਨ ਪਾਕਿਸਤਾਨ ਨੂੰ ਫੋਨ ਜਿਹੜਾ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਨਹੀਂ ਕੀਤਾ ਹੈ। ਇਹਦੇ ਬਾਰੇ ਮੀਡੀਆ ਵੀ ਸਵਾਲ ਖੜੇ ਕਰ ਰਿਹਾ ਹੈ ਕਿ ਕਿਆ 2020 ਦੇ ਵਿੱਚ ਭਾਰਤ ਔਰ ਪਾਕਿਸਤਾਨ ਆਪਸ ਦੇ ਵਿੱਚ ਗੱਲਬਾਤ ਸ਼ੁਰੂ ਕਰਨਗੇ ਜਾਂ ਨਹੀਂ। और कॉन्स्टिट्यूशनल अमेंडमेंट एक्ट नूं किस तरीके दे नाल लागू किया जाएगा इहदे विच बीजेपी और अपोजिशन दे विच हजे भी सवाल बरकरार ने। अज दी ताजा रिपोर्ट विच असीं तुहानूं सांझा कर दईए कि जिथे पहलां भी कुछ जिहड़े चीफ मिनिस्टर्स ने उह इहदे उत्ते सवाल खड़े कर चुके ने। केरला दे चीफ मिनिस्टर पियानी वेचन उन्होंने अज भी इहदे उत्ते सवाल खड़े कीते ने। उन्होंने कहा हैगा कि इह रेजोल्यूशन जो हाल ही दे विच पास किया गया है सीएए कॉन्स्टिट्यूशनल अमेंडमेंट एक्ट इह स्टेट असैम्बलीज की अपनी प्रिविलेज है कि इहनूं लागू करन या ना करन। इहदे जवाब दे विच कैबिनेट मिनिस्टर और लॉ मिनिस्टर रवि शंकर प्रसाद ने कहा है कि कॉन्स्टिट्यूशनल ड्यूटी है स्टेट गवर्नमेंट की कि जो लॉ पार्लियामेंट दे विच पास होया उहनूं स्टेट्स दे विच भी लागू किया जाए। याद रहे कि केरला तो पहला पंजाब वैसट बंगाल के चीफ मिनिस्टर्स भी कॉन्स्टिट्यूशनल अमेंडमेंट एक्ट नूं लागू करन दे उत्ते सवाल खड़े कर चुके ने। जिथे कि नॉन बीजेपी रूल स्टेट्स दे विच ममता बैनर्जी इहनूं लीड कर रहे ने। उन्होंने साफ कर दिता है कि सीए नूं लागू नहीं किया जाएगा, लेकिन सरकार का कहना है कि स्टेट्स की एक कॉन्स्टिट्यूशनल ड्यूटी है कि वह जो भी लॉ है उसनूं जरूर लागू करन। और सीए दे खिलाफ जो प्रोटेस्ट दिल्ली दे विच हो रहे सिगे बीजेपी ने उहदे वास्ते आम आदमी पार्टी और कांग्रेस नूं जिम्मेवार ठहराया है। जिथे बीजेपी ने कहा हैगा कि आम आदमी पार्टी और कांग्रेस ने इन्हां प्रोटेस्ट नूं पोलिटिसाइज कीता है, वायलेंस नूं जिहड़ी आ भड़काहट ओह पैदा कीती है। उधर आम आदमी पार्टी का कहना हैगा है कि अटेंशन इधर उधर हटाउण दी कोशिशां बीजेपी वल्लों कीतियां जा रही ने। बीजेपी ने कोई चंगा काम नहीं कीता जिहदे कारण कि ओपोजिशन नूं बीजेपी इस वेले ब्लेम कर रही है। एक सरकारी रिपोर्ट जो पेश की गई उन्हों का कहना है कि जीएसटी जी है तकरीबन 1,00,000 करोड़ रुपया दिसंबर के ज्यादा इकट्ठी की गई है। हाल ही के जो जीएसटी दे काफ़ी सारे नवे कानून लागू किए गए हैं सरकार का यह दावा है कि उन्होंने काफ़ी ज्यादा जोड़े हूँ पैसे जीएसटी के जरिए रिकवर हो रहे हैं। कैनेडा तो मैंबर पार्लियामेंट सुख धालीवाल साहब अजकल इंडिया दौरे के उत्ते हैगे ने। डिटेल दे विच उन्हां दा इंटरव्यू तुसी चैनल वाइज दे उत्ते देख सकदे हो जिथे सुख धालीवाल ने वधिया मैसेज जिहड़ा है कैनेडा वल्लों और वधिया रिलेशनशिप कैनेडा इंडिया की गलबात की है। उत्ते ही रेफरेंडम के मामले के उत्ते सुख धालीवाल होणा ने पंजाब दे विच गलबात करदे आ कहा है कि रेफरेंडम 2020 ते हरेक की अपनी अपनी राय है। सीबीआई वालों लुधियाना दे रेवेन्यू इंटेलीजेंस दे एडीजी नूं गिरफ्तार किया गया। दस्या जांदा है कि 25,00,000 करोड़ रुपए रिश्वत का यह मामला है जिस दे कारण कि सीबीआई ने लुधियाना दे विच ए वड्डी कार्रवाई की है। सीबीआई लुधियाने तो अलावा इस समय दिल्ली नोएडा और होर कई इलाकों दे विच भी छापे मार रही है। करते हैं मशहूर क्रिकेटर हार्दिक पांडे जिन्होंने कि नवे साल के मौके के उत्ते अपनी एंगेजमेंट अनाउंस की है। हार्दिक पांडे ने कहा है कि बिग बॉस की फॉर्मर कंटेस्टेंट नताशा उन्होंने नाल वो अपनी एंगेजमेंट जी कर रहे। असं दस दिए कि नताशा जो कि इस तो पहला कई होर मूवीज़ के भी आइटम सॉन्ग्स कर चुके ने और नाल ही नच बली के उत्ते भी नताशा ने बतौर कंटेस्टेंट हिस्सा लिया सगा। लेकिन हुण हार्दिक पांडे ने एक वीडियो भी जारी किया, तस्वीर भी जारी की जिस दे विच के इंडियन टीम के मशहूर क्रिकेटर हार्दिक पांडे ने अपनी एक्ट्रेस और गर्लफ्रेंड नताशा स्टैनकोविच उन्होंने नाल अपनी एंगेजमेंट का ऐलान किया है। भारत और श्रीलंका के बीच जिहड़ा T20 मुकाबले है वो इस संडे तो शुरू हो जाएंगे। टोरंटो टाइम के मुताबिक पहला मुकाबला जिहड़ा है वो 8:30 बजे होएगा। श्रीलंका ने अपनी T20 टीम जो कि इंडिया सीरीज वास्ते हैगी उहदे विच एंजलो मैथ्यूज नूं जिहड़ी है वो जगह दित्ती है। इस 16 महीने बाद पहला ऐसा मौका है कि एंजलो मैथ्यूज जिहड़े ने वो T20 दे विच खेड रहे ने। हम गलबात करते हैं टेस्ट टीम ऑफ द डेकेड पिछले 10 सालों के टेस्ट टीम जी है वह कि होनी चाहिए है, कि ऐसे क्रिकेटर्स ने जिन्होंने कि पिछले 10 सालों के शानदार कारगुजारी की है। सो टेस्ट टीम ऑफ द डेकेड जो कि ESPN क्रिक इन्फो के स्टाफ द्वारा पिक की गई है वो एल्स्टर कुक ਇੰਗਲੈਂਡ ਦੇ ਮਸ਼ਹੂਰ ਬੱਲੇਬਾਜ਼ ਉਹਨਾਂ ਨੂੰ ਬਤੌਰ ਓਪਨਰ ਇਹਦੇ ਵਿੱਚ ਰੱਖਿਆ ਗਿਆ। ਇਸ ਤੋਂ ਬਾਅਦ ਓਪਨਰ ਦੀ ਦੂਸਰੀ ਪੋਜੀਸ਼ਨ ਜਿਹੜੀ ਹੈ ਉਹ ਡੇਵਿਡ ਵਾਰਨਰ ਨੂੰ ਮਿਲੀ ਹੈ, ਆਸਟ੍ਰੇਲੀਅਨ ਬੱਲੇਬਾਜ਼ ਡੇਵਿਡ ਵਾਰਨਰ ਦੂਸਰੇ ਓਪਨਰ ਨੇ। ਵਨ ਡਾਊਨ ਦੀ ਪੋਜੀਸ਼ਨ ਦੇ ਵਿੱਚ ਨਿਊਜ਼ੀਲੈਂਡ ਦੇ ਜ਼ਬਰਦਸਤ ਬੱਲੇਬਾਜ਼ ਕੇਨ ਵਿਲੀਅਮਸਨ ਨੂੰ ਜਗ੍ਹਾ ਮਿਲੀ ਹੈ, ਔਰ ਇਸ ਟੈਸਟ ਟੀਮ ਆਫ ਦ ਡੈਕੇਡ ਦੇ ਕਪਤਾਨ ਦੇ ਤੌਰ ਦੇ ਉੱਤੇ ਵਿਰਾਟ ਕੋਹਲੀ ਨੂੰ ਚੁਣਿਆ ਗਿਆ, ਔਰ ਵਿਰਾਟ ਕੋਹਲੀ ਨੂੰ 2 ਡਾਊਨ ਦੀ ਪੋਜੀਸ਼ਨ ਦਿੱਤੀ ਗਈ ਹੈ। 3 ਡਾਊਨ ਦੀ ਪੋਜੀਸ਼ਨ ਦੇ ਉੱਤੇ ਆਸਟ੍ਰੇਲੀਆ ਦੇ ਫਾਰਮਰ ਕੈਪਟਨ ਔਰ ਜ਼ਬਰਦਸਤ ਬੱਲੇਬਾਜ਼ ਸਟੀਵ ਸਮਿਥ ਨੂੰ ਜਗ੍ਹਾ ਮਿਲੀ ਹੈ। ਉਸ ਤੋਂ ਬਾਅਦ ਬੈਨ ਸਟੋਕਸ ਇੰਗਲੈਂਡ ਦੇ ਆਲਰਾਊਂਡਰ, ਉਹਨਾਂ ਨੂੰ ਵੀ ਟੈਸਟ ਟੀਮ ਆਫ ਦ ਡੈਕੇਡ ਦੇ ਵਿੱਚ ਜਗ੍ਹਾ ਮਿਲੀ ਹੈ ਬਤੌਰ ਵਿਕਟ ਕੀਪਰ, ਔਰ ਬੱਲੇਬਾਜ਼ ਸਾਊਥ ਅਫਰੀਕਾ ਦੇ ਏਬੀ ਡਿਵਿਲਰਸ ਨੂੰ ਵੀ ਇਸ ਟੀਮ ਦੇ ਵਿੱਚ ਜਗ੍ਹਾ ਮਿਲੀ ਹੈ। ਸਪਿਨ ਡਿਪਾਰਟਮੈਂਟ ਦੇ ਵਿੱਚ ਸਿਰਫ ਜਗ੍ਹਾ ਜੋ ਮਿਲੀ ਹੈ ਆਰ ਅਸ਼ਵਿਨ ਔਰ ਰੰਗਨਾਥ ਹੈਰਾਤ, ਇਹ ਦੋ ਸਪਿਨਰਸ ਨੂੰ ਟੀਮ ਦੇ ਵਿੱਚ ਸ਼ਾਮਿਲ ਕੀਤਾ ਗਿਆ। ਔਰ ਪੇਸ ਬੋਲਰਸ ਦੀ ਜੇ ਅਸੀਂ ਗੱਲ ਕਰੀਏ ਤੇ ਜੇਮਸ ਐਂਡਰਸਨ ਇੰਗਲੈਂਡ ਦੇ ਤੇਜ਼ ਗੇਂਦਬਾਜ਼, ਔਰ ਸਾਊਥ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ, ਇਹਨਾਂ ਨੂੰ ਵੀ ਟੈਸਟ ਟੀਮ ਦੇ ਵਿੱਚ ਜਗ੍ਹਾ ਮਿਲੀ ਹੈ। ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਅਸੀਂ ਸੁਣ ਰਹੇ ਹੈਗੇ ਹੋ, ਔਰ ਅਸੀਂ ਹੈਡਲਾਈਨਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਅੱਗੇ ਚੱਲ ਕੇ ਕੁਝ ਹੋਰ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। 2020 ਸਪੋਰਟਸ ਦੇ ਲਿਹਾਜ਼ ਦੇ ਨਾਲ ਬਹੁਤ ਇੰਪੋਰਟੈਂਟ ਹੈ, ਜਿੱਥੇ ਕਿ ਯੂਰੋ ਸੋਕਰ ਕੱਪ ਹੋ ਰਿਹਾ, ਸੋ ਸੋਕਰ ਜਗਤ ਆਈ ਐਮ ਸ਼ੋਰ ਕਿ ਦਿਲ ਬੀ ਗਲੂ ਟੂ ਦ ਟੀ ਵੀ ਸਕਰੀਨਸ ਇਨ ਜੂਨ ਐਂਡ ਜੁਲਾਈ। ਦੋ ਚੀਜ਼ਾਂ ਜਿਹੜੀਆਂ ਜੀ ਉਹ ਮੈਂ ਵੀ ਬਹੁਤ ਸ਼ੌਕ ਦੇ ਨਾਲ ਦੇਖਦਾ, ਬਾਕੀ ਥੋੜ੍ਹਾ ਟਾਈਮ ਨਹੀਂ ਲੱਗ ਪਾਉਂਦਾ, ਇੰਗਲਿਸ਼ ਪ੍ਰੀਮੀਅਰ ਲੀਗ ਜਾਂ ਸਪੈਨਿਸ਼ ਪ੍ਰੀਮੀਅਰ ਲੀਗ, ਇਹ ਸੋਕਰ ਕਦੇ ਫਾਈਨਲ ਚੱਲ ਰਿਹਾ ਹੋਵੇ ਇੰਗਲਿਸ਼ ਪ੍ਰੀਮੀਅਰ ਲੀਗ ਦਾ, ਸਪੈਨਿਸ਼ ਦਾ ਤਾਂ ਜ਼ਰੂਰ ਦੇਖ ਲਈਦਾ, ਅਦਰ ਦੈਨ ਦੈਟ ਬਾਕੀ ਮੈਚਿਸ ਕਈ ਵਾਰ ਫੋਲੋ ਕਰਨ ਦਾ ਟਾਈਮ ਨਹੀਂ ਮਿਲਦਾ। ਬਟ ਯੂਰੋ ਕੱਪ ਔਰ ਵਰਲਡ ਕੱਪ ਜਿਹੜੇ ਆ ਇਹ ਤੇ ਤਕਰੀਬਨ ਪਿਛਲੇ ਮੈਂ ਕਹਿ ਸਕਦਾ ਹੈਗਾ ਕਿ ਤਕਰੀਬਨ 30-35 ਸਾਲਾਂ ਤੋਂ ਕਦੇ ਮਿਸ ਨਹੀਂ ਕਰੀਦੇ, ਸਾਰੇ ਮੈਚਿਸ ਦੇਖੀਦੇ ਆ। ਔਰ ਯੂਰੋ ਕੱਪ ਪਿਛਲੀ ਵਾਰ ਪੋਰਟੁਗਲ ਨੇ ਜਿੱਤਿਆ, ਬਹੁਤ ਇੰਟਰਸਟਿੰਗ ਯੂਰੋ ਕੱਪ ਵੀ ਬੜਾ ਇੰਟਰਸਟਿੰਗ ਰਿਹਾ, ਵਰਲਡ ਕੱਪ ਵੀ ਬੜਾ ਇੰਟਰਸਟਿੰਗ ਰਿਹਾ। ਜਿਸ ਤਰੀਕੇ ਦੇ ਨਾਲ ਵਰਲਡ ਕੱਪ ਹੋਇਆ, ਬੜੀ ਬੜੀਆਂ ਟੀਮਾਂ ਸ਼ੁਰੂ ਦੇ ਵਿੱਚ ਹੀ ਹਾਰਨ ਲੱਗ ਪਈਆਂ ਸੀਗੀਆਂ, ਔਰ ਇਸ ਵਾਰ ਯੂਰੋ ਕੱਪ ਵੀ ਬੜਾ ਇੰਟਰਸਟਿੰਗ ਹੋਣਾ, ਕਿਉਂਕਿ ਯੂਰੋ ਕੱਪ ਦੇ ਵਿੱਚ ਤੁਸੀਂ ਦੇਖੋ ਸਾਰੀਆਂ ਯੂਰੋਪ ਦੀਆਂ ਤਗੜੀਆਂ ਟੀਮਾਂ ਆਉਂਦੀਆਂ ਨੇ, ਔਰ ਇੱਕ ਦੋ ਗਰੁੱਪਸ ਜਿਹੜੇ ਨੇ ਬਹੁਤ ਇੰਟਰਸਟਿੰਗ ਨੇ ਕਿ ਜਿਸ ਤਰੀਕੇ ਦੇ ਨਾਲ ਗਰੁੱਪਸ ਵੀ ਫਾਰਮ ਹੋਏ ਨੇ। ਇੱਕ ਦੋ ਗਰੁੱਪ ਤਾਂ ਮੈਂ ਦੇਖ ਰਿਹਾ, ਗਰੁੱਪ ਤਾਂ ਸਪੈਸ਼ਲੀ ਗਰੁੱਪ ਆਫ ਡੈਥ ਨਜ਼ਰ ਆ ਰਿਹਾ, ਜਿੱਥੇ ਕਿ 3 ਤਗੜੀਆਂ ਟੀਮਾਂ ਇੱਕ ਹੀ ਗਰੁੱਪ ਦੇ ਵਿੱਚ ਨੇ। ਸੋ 24 ਟੀਮਾਂ ਪਿੜੰਗੀਆਂ, ਸੋਕਰ ਦਾ ਸਭ ਤੋਂ ਬੜਾ ਜਿਹੜਾ ਟੂਰਨਾਮੈਂਟ, ਵੈਸੇ ਵਰਲਡ ਕੱਪ ਨੰਬਰ 1 ਹੈ, ਲੇਕਿਨ ਇਸ ਸਾਲ ਦਾ ਸਭ ਤੋਂ ਬੜਾ ਟੂਰਨਾਮੈਂਟ ਜਿਹੜਾ ਹੋਏਗਾ ਦੈਟ ਵਿਲ ਬੀ ਯੂਰੋ ਕੱਪ, ਜੂਨ ਔਰ ਜੁਲਾਈ ਦੇ ਵਿੱਚ ਹੋਏਗਾ। ਜੁਲਾਈ ਔਰ ਅਗਸਤ ਦੇ ਵਿੱਚ ਦੁਨੀਆ ਭਰ ਦੀਆਂ ਨਿਗਾਹਾਂ ਟੋਕਿਓ ਤੇ ਹੋਣਗੀਆਂ, ਕਿਉਂਕਿ ਓਲੰਪਿਕਸ ਹੋ ਰਹੀਆਂ ਨੇ। ਸੋ ਇਹਦਾ ਸਾਰਾ ਸਕੈਜੂਲ ਜੇ ਕਦੇ ਤੁਸੀਂ ਦੇਖਣਾ ਚਾਹੋ ਕਿ ਜੀ ਕਦੋਂ ਹੋ ਰਿਹਾ ਕੀ ਹੋ ਰਿਹਾ, ਅਸੀਂ ਮਿਡਵੀਕ ਨਿਊਜ਼ ਪੇਪਰ ਦੇ ਵਿੱਚ ਇੱਕ ਸੈਕਸ਼ਨ ਬਣਾ ਦਿੱਤਾ ਹੈ। ਸੋ ਸਾਰਾ ਸਾਲ ਕੀ ਹੋਏਗਾ 2020 ਦੇ ਵਿੱਚ, ਜਸਟ ਐਟ ਅ ਗਲੈਂਸ, ਐਟ ਅ ਕੁਇਕ ਗਲੈਂਸ, ਤੁਹਾਡਾ ਕਦੇ ਵੀ ਮਨ ਕਰਦਾ ਹੈ, ਹਰ ਹਫ਼ਤੇ ਮਿਡਵੀਕ ਅਖਬਾਰ ਮਾਰਕੀਟ ਦੇ ਵਿੱਚ ਆਉਂਦਾ, ਤੁਸੀਂ ਬਾਹਰ ਜਾ ਕੇ ਮਿਡਵੀਕ ਅਖਬਾਰ ਦੀ ਕਾਪੀ ਲੈ ਕੇ ਉਹਦੇ ਵਿੱਚ ਦੇਖ ਸਕਦੇ ਹੋ। ਸੋ 2020 ਦਾ ਜਿਹੜਾ ਸਾਡਾ ਪਹਿਲਾ ਐਡੀਸ਼ਨ ਹੈਗਾ ਉਹ 7 ਤਰੀਕ ਨੂੰ ਆਏਗਾ। ਸੋ 7 ਤਰੀਕ ਤੋਂ ਲੈ ਕੇ ਸਾਰੇ 52 ਹਫ਼ਤੇ 52 ਵੀਕਸ ਅਸੀਂ ਜਿਹੜੀ ਜਿਹੜੀ ਹਟਦਾ ਜਾਏਗਾ ਈਵੈਂਟ, ਮਤਲਬ ਜਿੱਦਾਂ ਜਨਵਰੀ ਖਤਮ ਹੋ ਗਿਆ ਤਾਂ ਜਨਵਰੀ ਦਾ ਸਕੈਜੂਲ ਹਟ ਜਾਏਗਾ, ਬਾਕੀ ਸਾਰੇ ਸਾਲ ਦਾ ਸਕੈਜੂਲ ਲੱਗਾ ਰਹੇਗਾ। ਸੋ ਜਨਵਰੀ, ਫੈਬਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਪਟੈਂਬਰ, ਅਕਤੂਬਰ, ਨਵੰਬਰ, ਦਸੰਬਰ ਤੱਕ 12 ਮਹੀਨਿਆਂ ਦਾ। ਅੱਛਾ, ਇਹ 'ਚ ਇੰਟਰਸਟਿੰਗ ਚੀਜ਼ ਇਹ ਹੈ ਕਿ ਜੇ ਤੁਸੀਂ ਬੈਡਮਿੰਟਨ ਦੇ ਸ਼ੌਕੀਨ ਹੋ ਤਾਂ ਜਰਮਨ ਓਪਨ ਕਦੋਂ ਹੋਣਾ, ਦੁਬਈ ਓਪਨ ਕਦੋਂ ਹੋਣਾ, ਅਸੀਂ ਬੈਡਮਿੰਟਨ ਦੀ ਸਾਰੀ ਜਾਣਕਾਰੀ ਤੁਹਾਨੂੰ ਇੱਕ ਗਲਾਸ ਦੇ ਵਿੱਚ ਹੀ ਮਿਲ ਜਾਏਗੀ ਸਾਰੇ ਸਾਲ ਦਾ। ਤੁਸੀਂ ਹਾਕੀ ਦੇਖਣਾ ਚਾਹੁੰਦੇ ਹੋ, ਫੀਲਡ ਹਾਕੀ ਦੀ ਹੁਣ ਮੈਂ ਗੱਲ ਕਰ ਰਿਹਾ, ਤਾਂ ਫੀਲਡ ਹਾਕੀ ਦਾ ਸਾਰਾ ਸਕੈਜੂਲ ਵੀ ਤੁਹਾਨੂੰ ਮਿਲ ਜਾਏਗਾ। ਤੁਸੀਂ ਕ੍ਰਿਕਟ ਦੇ ਸ਼ੌਕੀਨ ਹੋ, ਕ੍ਰਿਕਟ ਦਾ ਸਾਰਾ ਸਕੈਜੂਲ, ਕਿਉਂਕਿ ਇਸ ਸਾਲ ਏਸ਼ੀਆ ਕੱਪ ਹੋਣਾ ਹੈ। ਮੈਨੂੰ ਇੱਕ ਗੱਲ ਮੈਂ ਹੋਰ ਇੱਥੇ ਕਹਿ ਦਵਾਂ, ਇੰਡੀਆ ਪਾਕਿਸਤਾਨ ਦੇ ਰਿਲੇਸ਼ਨਸ਼ਿਪ ਲਈ ਕਰਤਾਰਪੁਰ ਕੋਰੀਡੋਰ ਵਾਜ਼ ਅ ਗੁੱਡ ਥਿੰਗ, ਬਟ ਅਸੀਂ ਥੋੜ੍ਹਾ ਜਿਹਾ ਪੋਲੀਟੀਕਲ ਸਾਈਡ ਮਿਸ ਕਰ ਗਏ। ਜੇ ਕਿਤੇ ਇਮਰਾਨ ਖਾਨ ਸਾਹਿਬ ਇਨਵਾਈਟ ਕਰ ਲੈਂਦੇ ਮੋਦੀ ਸਾਹਿਬ ਨੂੰ, ਜਾਂ ਮੋਦੀ ਸਾਹਿਬ ਉਹਨਾਂ ਨੂੰ ਇੱਧਰ ਇਨਵਾਈਟ ਕਰ ਲੈਂਦੇ, ਕਿਸ ਕੋਈ ਥੋੜ੍ਹੀ ਜਿਹੀ ਹਿੰਮਤ ਕਰ ਲੈਂਦਾ, ਤਾਂ ਫਿਰ ਕਰਤਾਰਪੁਰ ਕੋਰੀਡੋਰ ਦੇ ਨਾਲ ਰਿਲੇਸ਼ਨਸ਼ਿਪ ਵਧੀਆ ਹੋ ਸਕਦਾ ਸੀ। ਮੈਂ ਸਮਝਦਾ ਕਿ ਏਸ਼ੀਆ ਕੱਪ, ਵਰਲਡ ਕੱਪ ਤੇ ਆਸਟ੍ਰੇਲੀਆ 'ਚ ਹੋਣਾ, ਇੰਡੀਆ ਨੇ ਵੀ ਖੇਲਣ ਚਲੇ ਜਾਣਾ, ਪਾਕਿਸਤਾਨ ਨੇ ਵੀ ਖੇਲਣ ਚਲੇ ਜਾਣਾ, ਔਰ ਇੰਟਰਨੈਸ਼ਨਲ ਇਵੈਂਟ 'ਤੇ ਖੇਡਦੇ ਨੇ ਦੋਨੋਂ ਇੱਕ ਦੂਸਰੇ ਦੇ ਖਿਲਾਫ, ਔਰ ਕ੍ਰਿਕਟ ਵਰਲਡ ਕੱਪ ਅਕਤੂਬਰ 'ਚ ਹੈ। ਪਰ ਏਸ਼ੀਆ ਕੱਪ ਦੀ ਇੰਟਰਸਟਿੰਗ ਪਾਰਟ ਇਹ ਕਿ ਹੋਸਟ ਪਾਕਿਸਤਾਨ ਹੈ। ਸੋ ਮੈਂ ਸਮਝਦਾ ਕਿ ਜੇ ਹੋਸਟ ਪਾਕਿਸਤਾਨ ਹੈ, ਇੰਡੀਆ ਫਜੇ ਤਾਂ ਇਹੀ ਨਹੀਂ ਪਤਾ ਕਿ ਪਾਕਿਸਤਾਨ, ਕਿਉਂਕਿ ਆ PSL ਦਾ, ਅੱਜ ਤੁਹਾਨੂੰ ਮੈਂ ਦੱਸਿਆ ਕਿ PSL ਪਾਕਿਸਤਾਨ ਦੇ ਵਿੱਚ ਹੋ ਰਿਹਾ, ਲੇਕਿਨ ਜੇ ਏਸ਼ੀਆ ਕੱਪ ਪਾਕਿਸਤਾਨ ਦੇ ਵਿੱਚ ਹੁੰਦਾ ਹੈ ਤਾਂ ਕਿਆ ਇੰਡੀਆ ਉੱਥੇ ਖੇਲਣ ਜਾਏਗਾ ਜਾਂ ਨਹੀਂ? ਔਰ ਦੂਸਰਾ ਇਹ ਵੀ ਇੰਪੋਰਟੈਂਟ ਪੁਆਇੰਟ ਹੈ ਕਿ ਜੇ ਏਸ਼ੀਆ ਕੱਪ ਪਾਕਿਸਤਾਨ 'ਚ ਪਾਕਿਸਤਾਨ ਨਹੀਂ ਕਰਾਉਂਦਾ, ਫਰਜ਼ ਕਰੋ ਕਹਿੰਦਾ ਜੀ ਅਸੀਂ ਚਲੋ ਸਾਰੀ ਕੰਟਰੀਜ਼ ਨਹੀਂ ਆਉਣਗੀਆਂ ਏਸ਼ੀਆ ਵਿੱਚ ਖੇਲਣ, ਕਿਉਂਕਿ ਹੁਣੇ ਬੰਗਲਾਦੇਸ਼ ਨੇ ਵੀ ਮਨਾ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ ਨਹੀਂ ਖੇਲਣ ਜਾਣਗੇ, ਅਤੇ ਕਿਉਂਕਿ ਹੋਸਟ ਕੰਟਰੀ ਪਾਕਿਸਤਾਨ ਹੈ, ਸੋ ਪਾਕਿਸਤਾਨ ਗੈਟਸ ਟੂ ਡਿਸਾਈਡ ਕਿ ਕਿੱਥੇ ਕਰਾਉਣਾ ਹੈ। ਜੇ ਉਹ ਫਰਜ਼ ਕਰ ਲਓ ਦੁਬਈ ਦੇ ਵਿੱਚ ਕਰਾਉਂਦੇ ਨੇ, ਸ਼ਾਰਜਾ 'ਚ ਕਰਾਉਂਦੇ ਨੇ, ਅਤੇ ਮੇਰਾ ਖਿਆਲ ਹੈ ਕਿ ਇੰਡੀਆ ਨੂੰ ਪਾਰਟੀਸਪੇਟ ਕਰਨਾ ਚਾਹੀਦਾ, ਐਂਡ ਦੈਟ ਵਿਲ ਸਟਾਰਟ यू नो ब्रेकिंग द आइस, जे इंडिया फिर क्रिकेट के जरिए ही मोदी साहब कह दें या कोई स्पोर्ट्स मिनिस्टर राज्यवर्धन सिंह राठौर वो चले जाए उत्थे कि चलो जी स्पोर्ट्स मिनिस्टर इंडिया के आएंगे, पाकिस्तान होस्ट है, कितने कितने जी गलबात है एशिया कप के मेरे ख्याल के क्रिकेट के जरिए, क्रिकेट डिप्लोमेसी पहला भी बड़ी बार काम की है, सो मेरे ख्याल वे जरिए भी शुरू हो सकती है। एनीवेज तुम जो स्कैजूल देखना है तो सारा तो मिडवीक न्यूज़पेपर के मिल जाएगा, बैडमिंटन, फील्ड हॉकी, ओलंपिक्स कदों हो रहे हैं, यूरो कप कदों हो रहा है, वो सारा 7 तरीक तो असी इस वाला एडिशन नहीं, मैं दस दवा तो एक बार गल फिर क्लीयर कर दिए कि जरा सा अगला एडिशन होएगा जो 7 तरीक नू आएगा असी वो जरूर तो दस दीए कि 7th नू ट्यूजडे पैंदा है, सो 7 तरीक वाले एडिशन के मिडवीक तुम यह सारा कुछ देख सकते हैं जी। सुविना जी तुम स्पॉन्सर जोड़े ने साढ़े जरूर अनाउंस कर दौ और नाली फिर ਅਸੀਂ ਛੋਟੀ ਜੀ ਰਿਕਾਰਡਡ ਬ੍ਰੇਕ ਵੀ ਲੈ ਰਹੇ ਹਾਂ
ਜੀ ਸਰ। ਘਰ ਦੀ ਰੈਨੋਵੇਸ਼ਨ ਕਰਵਾਉਣਾ ਚਾਹੁੰਦੇ ਨੇ ਜੇਕਰ ਸਾਡੇ ਲਿਸਨਰਸ ਤੇ ਨਵੇਂ ਸਾਲ ਦੇ ਵਿੱਚ ਨਵੇਂ ਇਲੈਕਟ੍ਰੋਨਿਕ ਅਪਲਾਈਂਸਿਸ ਖਰੀਦਣਾ ਚਾਹੁੰਦੇ ਨੇ ਤਾਂ ਉਹ ਜ਼ਰੂਰ ਵਿਜ਼ਿਟ ਕਰਨ ਇਲੀਟ ਸਟੋਰ, ਇਲੀਟ ਹੋਮ ਸਟੋਰ ਅਪਲਾਈਂਸਿਸ ਨੂੰ। ਨਵੀਂ ਲੋਕੇਸ਼ਨ ਉਹਨਾਂ ਦੀ 2565 ਸਟੀਲਸ ਐਵਨਿਊ ਈਸਟ ਬ੍ਰੈਂਪਟਨ, ਜਾਂ ਫਿਰ ਫੋਨ ਰਾਹੀਂ ਵਧੇਰੀ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਨੇ 416-580-6724 ਤੇ 416-580-6724। ਇਲੀਟ ਹੋਮ ਸਟੋਰ ਅਪਲਾਈਂਸਿਸ, ਟੋਰਬਰਮ ਐਂਡ ਸਟੀਲਸ ਇਜ਼ ਅ ਮੇਜਰ ਇੰਟਰਸੈਕਸ਼ਨ। ਸਾਡੇ ਨਾਲ ਸਟੂਡੀਓ ਵਿੱਚ ਜੁੜ ਚੁੱਕੇ ਨੇ ਜਸਵਿੰਦਰ ਕਾਲਰਾ ਜੀ, ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ। ਜਸਵਿੰਦਰ ਜੀ, ਅ ਵੈਰੀ ਹੈਪੀ ਨਿਊ ਈਅਰ ਐਂਡ ਵੈਲਕਮ ਟੂ ਦਾ ਸ਼ੋਅ।
ਥੈਂਕ ਯੂ ਜੀ, ਥੈਂਕ ਯੂ ਐਂਡ ਸੇਮ ਟੂ ਯੂ। ਸਾਰਿਆਂ ਨੂੰ ਜਿੰਨੇ ਵੀ ਸਾਊਥ ਏਸ਼ੀਅਨ ਪਲਸ ਦੇ ਲਿਸਨਰਸ ਹੈਗੇ ਨੇ ਸਾਰਿਆਂ ਨੂੰ ਜਸਵਿੰਦਰ ਕਾਲਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ 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 ਮੁਬਾਰਕਾਂ। ਉਮੀਦ ਕਰਦੇ ਹਾਂ ਜੀ ਰੱਬ ਸਾਰਿਆਂ ਦੇ ਲਈ ਇੱਦਾਂ ਹੀ ਚੜ੍ਹਦੀ ਕਲਾ ਵਾਲਾ ਟਾਈਮ ਅੱਗੋਂ ਆ ਕੇ ਲੈ ਕੇ ਆਵੇਗਾ। ਜਿੱਥੇ ਤੱਕ ਰੀਅਲ ਸਟੇਟ ਦੀ ਗੱਲ ਹੈ, ਅੱਜ ਮੈਂ ਬਹੁਤ ਜ਼ਿਆਦਾ ਲਿਸਟਿੰਗ ਜਾਂ ਕੋਈ ਪ੍ਰੋਪਰਟੀਜ਼ ਦੀ ਗੱਲ ਨਹੀਂ ਕਰਾਂਗਾ। ਸਿੰਪਲ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ ਅਸੀਂ ਆਪਣੇ ਸਾਰੇ ਲਿਸਨਰਸ ਨੂੰ ਕਿ ਜਿਵੇਂ ਤੁਹਾਡਾ ਸਾਰਾ ਸਾਲ 2019 ਚ ਵੀ ਸਾਨੂੰ ਸਪੋਰਟ ਮਿਲਦਾ ਰਿਹਾ, ਪਿਆਰ ਮਿਲਦਾ ਰਿਹਾ, ਆਸ਼ੀਰਵਾਦ ਇਸੇ ਤਰ੍ਹਾਂ ਕੰਟੀਨਿਊਸ ਰਹੇਗਾ ਅੱਗੋਂ 2020 ਦੇ ਵਿੱਚ ਵੀ। ਔਰ ਅਸੀਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਹੜੀਆਂ ਆਪਣੀਆਂ ਸਰਵਿਸਿਜ਼ ਹੈ ਉਹਨੂੰ ਇੰਪਰੂਵ ਕਰਕੇ ਡਿਊ ਡਿਲੀਜੈਂਸ ਲਈ ਸਾਰਿਆਂ ਨੂੰ ਅਸੀਂ ਸਰਵਿਸ ਪ੍ਰੋਵਾਈਡ ਕਰੀਏ। ਇਸ ਸਾਲ ਜਿਹੜਾ ਕੁਇਕਲੀ ਮੈਂ ਇੱਕ ਗਲਿੰਪਸ ਦੱਸ ਦਿੰਦਾ ਹੈਗਾ ਕਿ ਜਿਹੜਾ ਇਸ ਸਾਲ ਅਸੀਂ ਨਵੀਆਂ ਸਰਵਿਸਿਜ਼ ਐਡ ਕਰਨ ਜਾ ਰਹੇ ਹਾਂ। ਸਪੈਸ਼ਲਾਈਜ਼ਡ ਇੱਕ ਟੀਮ ਫਾਰਮੈਟ ਕੀਤੀ ਗਈ ਹੈ ਜਿਹੜੀ ਸਿਰਫ ਔਰ ਸਿਰਫ ਪ੍ਰੀ ਕੰਸਟਰਕਸ਼ਨ ਤੇ ਨਿਊ ਡਿਵੈਲਪਮੈਂਟ ਦੇ ਉੱਤੇ ਧਿਆਨ ਦੇਵੇਗੀ। ਜਿਹੜੇ ਵੀ ਲੋਕ ਆਪਣੀ ਇਨਵੈਸਟਮੈਂਟਸ ਕਰਨ ਬਾਰੇ ਸੋਚ ਰਹੇ ਨੇ GTA ਤੋਂ ਬਾਹਰ ਜਾਂ ਵਿਦਇਨ ਦਾ ਰੇਡੀਅਸ ਆਫ ਸੇ 500 ਕਿਲੋਮੀਟਰ ਫਰੋਮ GTA, ਉਹਨਾਂ ਦੇ ਲਈ ਇਹ ਜਿਹੜੀ ਸਾਡੀ ਟੀਮ ਹੈ ਉਹ ਸਪੈਸ਼ਲੀ ਜਾ ਕੇ ਨਵੇਂ ਪ੍ਰੋਜੈਕਟਸ ਲੈ ਕੇ ਆਏਗੀ। ਔਰ ਜਿਹੜਾ ਤੁਸੀਂ ਸਾਡੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਜਾਂ ਇੰਸਟਾਗ੍ਰਾਮ ਵਗੈਰਾ ਦੇ ਉੱਤੇ ਤੁਸੀਂ ਇਹਨਾਂ ਦੀਆਂ ਰੈਗੂਲਰ ਅਪਡੇਟਸ ਲੈਂਦੇ ਰਹੋਗੇ। ਤੇ ਮੈਂ ਬਹੁਤਾ ਟਾਈਮ ਨਹੀਂ ਲੈਂਦਾ ਜੀ, ਜਿਵੇਂ ਕਿ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਦੀਆਂ ਸਰਵਿਸਿਜ਼ ਅਸੀਂ ਆਲਰੇਡੀ ਦਿੰਦੇ ਆ ਰਹੇ ਹਾਂ, ਪਰ ਇਸ ਸਾਲ ਦੀ ਜਿਹੜੀ ਨਵੀਂ ਐਡੀਸ਼ਨ ਹੈ ਉਹ ਸਿਰਫ ਔਰ ਸਿਰਫ ਇਹੀ ਹੈ ਕਿ ਨਿਊ ਡਿਵੈਲਪਮੈਂਟ ਦੇ ਉੱਤੇ ਜਿਹੜੀ ਟੀਮ ਬਣਾਈ ਗਈ ਹੈ, ਫਾਰਮੈਟ ਕੀਤੀ ਹੈ, ਉਹ ਤੁਹਾਨੂੰ ਨਵੇਂ ਲੈ ਕੇ ਆਏ ਕਰੇਗਾ। ਤੇ ਜਿਹੜੇ ਵੀ ਬੰਦੇ ਇਹਦੇ ਨਾਲ ਜੁੜਨਾ ਚਾਹੁੰਦੇ ਨੇ, ਨਵੇਂ ਨਵੇਂ ਜਿਹੜੇ ਵੀ ਪ੍ਰੋਜੈਕਟਸ ਆ ਰਹੇ ਨੇ ਇਨ ਐਂਡ ਅਰਾਊਂਡ GTA, ਅਗਰ ਜੇ ਸਾਡੇ ਨਾਲ ਜੁੜਨਾ ਚਾਹੁੰਦੇ ਹੋਣ ਤਾਂ ਸਿਰਫ ਔਰ ਸਿਰਫ ਉਹਨਾਂ ਨੇ ਇੰਨਾ ਕਰਨਾ ਜੀ, ਆਪਣਾ ਫੋਨ ਨੰਬਰ ਜਾਂ ਆਪਣਾ ਈਮੇਲ ਐਡਰੈਸ ਮੈਨੂੰ ਟੈਕਸਟ ਕਰ ਦਿਓ, ਵੀ ਵਿਲ ਪੁੱਟ ਯੂ ਇਨ ਏ ਲਿਸਟ, ਔਰ ਉਹ ਤੁਹਾਨੂੰ ਰੈਗੂਲਰ ਅਪਡੇਟਸ ਜਿਹੜੀਆਂ ਨੇ ਉਹ ਮਿਲਦੀਆਂ ਰਹਿਣਗੀਆਂ। ਸੋ ਦਿਸ ਇਜ਼ ਆਰ 18th ਈਅਰ ਇਨ ਦਾ ਬਿਜ਼ਨਸ, ਹੁਣ 18ਵਾਂ ਸਾਲ ਚੜ ਗਿਆ ਜੀ, ਔਰ ਉਮੀਦ ਰੱਖਦੇ ਹਾਂ ਕਿ ਸਾਰੇ ਲਿਸਨਰਸ ਤੁਹਾਨੂੰ ਇਸੇ ਤਰੀਕੇ ਨਾਲ ਪਿਆਰ ਮਿਲਦਾ ਰਹੇਗਾ। ਕਿਸੇ ਕਿਸਮ ਦੀ ਵੀ ਤੁਹਾਡੀ ਰੀਅਲ ਸਟੇਟ ਦੀਆਂ ਨੀਡਸ ਨੇ, ਕਾਲ ਜਸਵਿੰਦਰ ਕਾਲਰਾ, ਮੇਰਾ ਫੋਨ ਨੰਬਰ ਹੈ ਜੀ 416-873-3337, 416-873-3337, ਨੰਬਰ ਇੱਕ ਵਾਰੀ ਫਿਰ ਰਿਪੀਟ ਕਰਦੇ ਹਾਂ 416-873-3337, 416-873-3337, ਔਰ ਸਾਰੇ ਨੂੰ ਇੱਕ ਵਾਰੀ ਫਿਰ ਤੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।
ਜਸਵਿੰਦਰ ਕਾਲਰਾ ਜੀ, ਤੁਹਾਨੂੰ ਵੀ ਔਰ ਤੁਹਾਡੇ ਸਾਰੇ ਪਰਿਵਾਰ ਨੂੰ, ਤੁਹਾਡੀ ਸਾਰੀ ਟੀਮ ਨੂੰ ਨਵੇਂ ਸਾਲ 2020 ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਵਧੀਆ ਸਿਹਤ ਦੇਵੇ, ਉਹਦੇ ਨਾਲ ਹੀ ਹੈਪੀਨੈਸ ਦੇਵੇ, ਔਰ ਤੁਹਾਡਾ ਬਿਜ਼ਨਸ ਇਸੇ ਤਰ੍ਹਾਂ ਪ੍ਰੋਸਪਰ ਕਰਦੇ ਰਹੇ। ਅਸੀਂ ਵਾਈ ਮੀਡੀਆ ਵੱਲੋਂ ਸ਼ੁਕਰਗੁਜ਼ਾਰ ਹਾਂ ਫੋਰ ਆਲ ਦਾ ਸਪੋਰਟ ਇੰਨੇ ਸਾਲ ਜੋ ਤੁਸੀਂ ਦਿੱਤੀ ਹੈ। ਸੋ ਵਿਸ਼ਿੰਗ ਯੂ ਆਲ ਦਾ ਬੈਸਟ, ਅ ਵੈਰੀ ਹੈਪੀ ਨਿਊ ਈਅਰ 2020।
ਥੈਂਕ ਯੂ ਯੁਧਵੀਰ ਜੀ, ਉਮੀਦ ਰੱਖਦੇ ਹਾਂ ਜੀ ਆਪਣਾ ਇਸ ਸਾਲ ਵੀ ਬਹੁਤ ਵਧੀਆ ਅੱਗੇ ਜਾ ਕੇ ਕੰਮ ਕਰਾਂਗੇ। ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
थैंक यू वर्मा जी, बहुत शुक्रिया। प्रोग्राम साउथ एशियन पल्स प्राइम टाइम जो इस वे सुन रहे हैं और सुविना जी एक छोटी जी रिकॉर्डेड ब्रेक ले लिए, कॉलर्स भी कुछ इंतजार कर रहे हैं, उन्होंने भी असं ऑनदेयर करांगे, नाल दी नाल साडे जिहड़े स्पॉन्सर्स ने उन्होंने भी ऑनदेयर जारी रखांगे, बट आई थिंक रिकॉर्डेड ब्रेक जी है वो काफी देर की ड्यू है वो असी ले लीए। बट ब्रेक से जाने तो पहला सुविना जी मैं क्योंकि तुम बड़ी अज असी जी नवी गल की है, लैट्स कीप ऑन इंस्पायरिंग ईच अदर, सो मेरे ख्याल के नाल असी जरूर सबनों इंस्पायर करांगे, बाकी तो किन्ने साह है उस परमात्मा के हाथ है सारा कुछ, बट मेरे ख्याल नाल सेहत जी है हेल्थ वास्ते असी सारे एक दूसरे को जरूर इंस्पायर करिए कि असी अपने थोड़ी जी हेल्थ वास्ते जरूर थोड़ा थोड़ा टाइम जरा वो जरूर कढ़िए। तुसी की कहोगे सुविना जी इसते?
बिल्कुल सर, सेहत है तो सब कुछ है, ते जान है ते जहान है, सो बिल्कुल सेहत दा जिहड़ा ख्याल है सानू सारयां नू रखना चाहिदा। सर बहुत सारे लिसनर्स जिहड़े ने ओह तुहानूं प्रेरणा का स्रोत मानते हैं, सो उस दे नाल मैनू मदर टेरेसा उन्हां दे हवाले दे नाल मैं एक चीज तुहानूं कहना चाहुंदी हां, वो कहिंदे सन कि स्प्रैड लव एवरी वेयर यू गो, ते जदों भी थानू कोई किते भी मिले ते जदों थोड़े तो रुखसती लवे ना वो इस हिसाब लवे कि वह थानू मिलके ही शुड लीव यू हैप्पीअर। सो यह उम्मीद असं वाई मीडिया से भी करते हैं कि जो भी साढ़े नाल जुड़ता है सर उन्हें हमेशा खुशियां मिलन, साढ़े नाल रह के साढ़े नाल सफर जरा जारी रख के।
ਤੁਸੀਂ ਤੇ ਸੁਵਿਨਾ ਜੀ ਉਹ ਗੱਲ ਕਰ ਦਿੱਤੀ ਕਿ ਜਿਹੜੇ ਮੇਰੇ ਮੋਮ ਵੀ ਕਹਿੰਦੇ ਹੁੰਦੇ ਆ ਉਹ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਸ਼ੀ ਡਜ਼ਨ ਬਿਕੋਜ਼ ਸ਼ੀ ਬਿਲੀਵਸ ਕਿ ਯੂ ਨੋ ਜਿਹੜਾ ਜਦੋਂ ਰੱਬ ਦੇ ਨਾਂ ਵਗੈਰਾ ਲੈਣਾ ਹੈ ਤੇ ਫਿਰ ਜਿਹੜੇ ਅਖਬਾਰ ਪੜ੍ਹਨੀ ਹੈ ਜ਼ਿਆਦਾ ਨਿਊਜ਼ ਸੁਣਨੀ ਹੈ ਜਾਂ ਕੁਛ ਹੈ ਤੇ ਉਹ ਕਹਿੰਦੇ ਜੀ ਉਹ ਥੋੜ੍ਹਾ ਜਿਹਾ ਫਿਰ ਖਲਲ ਪੈਂਦਾ ਹੈ ਮਨ ਦੇ ਵਿੱਚ, ਫਿਰ ਇਹਦੇ ਕਾਰਨ ਨਾ ਉਹ ਥੋੜ੍ਹਾ ਜਿਹਾ ਘੱਟ ਸੁਣਦੇ ਨੇ। ਬਟ ਜੇ ਉਹ ਕਦੇ ਮੈਨੂੰ ਸੁਜੈਸ਼ਨ ਦਿੰਦੇ ਨੇ ਉਹ ਕਹਿੰਦੇ ਕਿ ਬਸ ਕੋਈ ਐਸੀ ਗੱਲ ਨਾ ਕਰੇ ਕਿ ਕਿਸੇ ਦਾ ਕਦੇ ਵੀ ਮਨ ਦੁਖੇ, ਕਿ ਕਿਸੇ ਦਾ ਮਨ ਨਹੀਂ ਕਦੇ ਵੀ ਦੁਖਾਉਣਾ ਹੈ। ਸੋ ਸੁਵਿਨਾ ਜੀ ਤੁਸੀਂ ਵੀ ਇਹੀ ਗੱਲ ਕੀਤੀ ਵੀ ਜਿਹੜਾ ਵੀ ਸਾਨੂੰ ਸੁਣੇ ਹਮੇਸ਼ਾ ਹਰ ਇਨਸਾਨ ਖੁਸ਼ ਰਹੇ, ਅਸੀਂ ਬਿਲਕੁਲ ਇਹੀ ਕਾਮਨਾ ਕਰਦੇ ਹਾਂ, ਦਿਸ ਇਜ਼ ਆਵਰ ਇੰਟੈਂਸ਼ਨ ਆਲਵੇਜ਼ ਹਮੇਸ਼ਾ। ਲੇਕਿਨ ਇੱਕ ਸਵਾਲ ਸ਼ਾਇਦ ਤੁਸੀਂ ਮੈਨੂੰ ਇਹਦਾ ਜਵਾਬ ਦੇ ਸਕੋ ਕਿ ਕਈ ਵਾਰ ਕੀ ਹੁੰਦਾ, ਮੈਂ ਜਿਸ ਤਰ੍ਹਾਂ ਕਿਸੇ ਦੀ ਖਬਰ ਹੀ ਆ ਗਈ, ਖਬਰ ਕਿਸੇ ਦੀ ਅਣਸੁਖਾਵੀ ਹੈ, ਸੇ ਫੋਰ ਐਗਜ਼ਾਮਪਲ ਆਈ ਐਮ ਜਸਟ ਕ੍ਰੀਏਟਿੰਗ ਅ ਹਾਈਪੋਥੈਟੀਕਲ ਸਿਚੁਏਸ਼ਨ ਫੋਰ ਯੂ, ਇੱਕ ਕੋਈ ਪੋਲੀਟੀਸ਼ੀਅਨ ਹੈ, ਠੀਕ ਹੈ, ਕੋਈ ਵੀ ਪੋਲੀਟੀਸ਼ੀਅਨ ਹੋ ਸਕਦਾ, ਉਹਨਾਂ ਦੀ ਕੋਈ ਕਰਪਸ਼ਨ ਦੇ ਐਲੀਗੇਸ਼ਨ ਹੀ ਲੱਗੇ ਨੇ, ਅਜੇ ਫਰਜ਼ ਕਰੋ ਐਲੀਗੇਸ਼ਨ ਨੇ। ਹੁਣ ਬੀਇੰਗ ਅ ਮੀਡੀਆ ਸਾਨੂੰ ਤੇ ਖਬਰ ਦੇਣੀ ਪਏਗੀ ਕਿ ਜੀ ਹਾਂਜੀ ਇਹ ਪਰਟੀਕੁਲਰ ਬੰਦਾ ਹੈਗਾ ਲੀਡਰ ਹੈ ਇਹਦੇ ਤੇ ਕਰਪਸ਼ਨ ਦੇ ਚਾਰਜ ਲੱਗ ਗਏ ਨੇ, ਫਰਜ਼ ਕਰ ਲਓ ਕੋਟਵਾ ਚ ਬੈਠਾ ਹੈ ਕੋਈ ਉਹਦੇ ਤੇ ਕੋਟਵਾ ਦੇ ਵਿੱਚ ਕਿਸੇ ਦੇ ਕਰਪਸ਼ਨ ਦੇ ਚਾਰਜ ਲੱਗ ਗਏ। ਹੁਣ ਉਹ ਬੰਦਾ ਤੇ ਸਾਡੇ ਤੋਂ ਨਾਰਾਜ਼ ਹੋਏਗਾ, ਉਹਦੇ ਪਰਿਵਾਰ ਵਾਲੇ ਵੀ ਨਾਰਾਜ਼ ਹੋਣਗੇ, ਉਹਦੇ ਸਮਰਥਕ ਵੀ ਨਾਰਾਜ਼ ਹੋਣਗੇ, ਉਹਦੇ ਜਿਹੜੇ ਪੋਲੀਟੀਕਲ ਪਾਰਟੀ ਜਿਹਦੇ ਨਾਲ ਅਫੀਲੀਏਸ਼ਨ ਹੋਏਗੀ, ਜਿਹੜੇ ਉਹਦੇ ਪੋਲੀਟੀਕਲ ਪਾਰਟੀ ਨੂੰ ਸਪੋਰਟ ਕਰਦੇ ਹੋਣਗੇ ਉਹ ਵੀ ਨਾਰਾਜ਼ ਹੋਣਗੇ, ਉਹ ਕੋਟਵਾ ਤੋਂ ਲੈ ਕੇ ਬ੍ਰਹਮਟਨ ਤੱਕ ਉਹ ਸਾਡੇ ਨਾਲ, ਕਿਉਂਕਿ ਬਹੁਤ ਸਾਰੇ ਲੋਕ ਤੇ ਕਹਿਣਗੇ ਕਿ ਚੱਲ ਯੁੱਧਵੀਰ ਆਪਣਾ ਕੰਮ ਕਰ ਰਿਹਾ ਯਾਰ, ਵਾਈ ਮੀਡੀਆ ਆਪਣਾ ਕੰਮ ਕਰ ਰਿਹਾ, ਲੇਕਿਨ ਸੁਵਿਨਾ ਜੀ ਉਹਦੇ ਵਿੱਚੋਂ ਕੁਛ ਲੋਕ ਜਿਹੜੇ ਨੇ ਜਿਹੜੇ ਗੱਲ ਨੂੰ ਨਹੀਂ ਸਮਝਣਗੇ, ਉਹ ਕਹਿਣਗੇ ਨਹੀਂ ਯਾਰ ਸਾਡੇ ਬੰਦੇ ਦੀ ਖਬਰ ਆ ਬੜਾ ਵਧਾ ਚੜਾ ਕੇ ਦੱਸ ਰਿਹਾ, ਕਿਉਂ ਦੱਸ ਹੀ ਕਿਉਂ ਰਿਹਾ। ਕੁਛ ਲੋਕ ਇੱਦਾਂ ਦੇ ਵੀ ਹੁੰਦੇ, ਇੱਕ ਅੱਧਾ ਪਰਸਨ ਨੂੰ ਥੋੜਾ ਨਾਰਾਜ਼ ਹੋ ਜਾਂਦੇ ਨੇ ਸਾਡੇ ਤੋਂ ਕਿ ਅਸੀਂ ਸਿਰਫ ਇੰਨੀ ਗੱਲ ਕਹਿੰਦੇ ਕਿ ਭਾਈ ਸਾਹਿਬ ਉਹ ਅਖਬਾਰ ਉਹ ਖਬਰ ਆਈ ਆ ਪੁਲਿਸ ਨੇ ਜੇ ਚਾਰਜ ਕੀਤਾ ਤੇ ਸਾਨੂੰ ਤੇ ਉਹ ਖਬਰ ਦੇਣੀ ਪਏਗੀ ਨਾ, ਲੇਕਿਨ ਕਈ ਵਾਰ ਉਹ ਲੋਕ ਨਾਰਾਜ਼ ਹੋ ਜਾਂਦੇ ਨੇ। ਸੋ ਉਹ ਉਹ ਕਿਤੇ ਹਾਲਾਂਕਿ ਅਸੀਂ ਉਹ ਰੁਕਦੇ ਨਹੀਂ, ਅਸੀਂ ਤੇ ਆਪਣਾ ਕੰਮ ਜੋ ਕਰਨਾ ਉਹ ਕਰੀ ਜਾਵਾਂਗੇ, ਬਿਕੋਜ਼ ਸਾਡਾ ਕੰਮ ਜਿਸ ਤਰ੍ਹਾਂ ਤੁਸੀਂ ਤਾਂ ਕਹਿ ਰਹੇ ਹੋ ਕਿ ਵਾਹੀ ਮੀਡੀਆ ਦਾ ਕੰਮ ਹੈ, ਬਿਲਕੁਲ ਅਸੀਂ ਚਾਹੁੰਦੇ ਹਾਂ ਸਾਰੇ ਖੁਸ਼ ਰਹਿਣ, ਵਧੀਆ। ਅਸੀਂ ਅੱਜ ਇੱਕ ਨਵਾਂ ਸਲੋਗਨ ਵੀ ਸ਼ੁਰੂ ਕਰ ਲਿਆ, ਤਿੰਨ ਆਈ ਤੇ ਅਸੀਂ ਪਹਿਲਾਂ ਕਰਦੇ ਹੀ ਸੀਗੇ, ਇੰਟੀਗ੍ਰੇਸ਼ਨ ਇਨੋਵੇਸ਼ਨ ਔਰ ਨਾਲ ਇਨਫਰਾਸਟ੍ਰਕਚਰ, ਚੌਥਾ ਆਈ ਅਸੀਂ ਜੋੜ ਲਿਆ, ਲੈਟਸ ਇੰਸਪਾਇਰ ਈਚ ਅਦਰ, ਇਹ ਆਈ ਵੀ ਅਸੀਂ ਜੋੜ ਲਿਆ ਇੰਸਪਾਇਰਿੰਗ ਈਚ ਅਦਰ, ਲੇਕਿਨ ਜਿੱਥੇ ਉਹ ਇੰਸਪਾਇਰ ਵੀ ਕਰਾਂਗੇ ਪਰ ਖਬਰ ਤੇ ਦੇਣੀ ਪਏਗੀ। ਹੁਣ ਤੁਸੀਂ ਇਸ ਤੇ ਕੀ ਕਹੋਗੇ ਸੁਵਿਨਾ ਜੀ?
ਬਹੁਤ ਸਾਰੀਆਂ ਖਬਰਾਂ ਨੇ ਜੋ ਸਾਨੂੰ ਦੇਣੀਆਂ ਪੈਂਦੀਆਂ ਨੇ, ਜੋ ਅਸੀਂ ਰੋਜ਼ਾਨਾ ਦਿੰਦੇ ਵੀ ਹਾਂ ਲਿਸਨਰਸ ਤੱਕ ਪਹੁੰਚਾਉਂਦੇ ਵੀ ਹਾਂ। ਤੇ ਤੁਸੀਂ ਕਿਹਾ ਕਿ ਪੋਲੀਟੀਸ਼ੀਅਨਸ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਨੂੰ ਕਦੇ ਕਦੇ ਦੇਣੀਆਂ ਪੈਂਦੀਆਂ ਨੇ, ਬਿਲਕੁਲ ਸਹੀ। ਤੇ ਸਰ ਮੇਰੇ ਲੱਗਦਾ ਕਿ ਐਵਰੀ ਸੇਂਟ ਹੈਜ਼ ਅ ਪਾਸਟ ਐਂਡ ਐਵਰੀ ਸਿਨਰ ਹੈਜ਼ ਅ ਫਿਊਚਰ। ਸੋ ਗੱਲ ਰੈਪੂਟੇਸ਼ਨ ਦੀ ਜੇ ਆਉਂਦੀ ਹੈ ਤਾਂ ਹਰ ਜੋ ਸੰਤ ਸੀ ਉਹਦਾ ਪਾਸ ਜ਼ਰੂਰ ਹੋਊਗਾ, ਤੇ ਹਰ ਜੋ ਅੱਜ ਪਾਪੀ ਹੈ ਉਹਦਾ ਕੱਲ ਫਿਊਚਰ ਜਿਹੜਾ ਉਹ ਹਮੇਸ਼ਾ ਬ੍ਰਾਈਟ ਹੋਣ ਦੀ ਸੰਭਾਵਨਾ ਹਮੇਸ਼ਾ ਰਹਿੰਦੀ ਆ। ਸੋ ਕਦੇ ਵੀ ਜੋ ਵੀ ਵਾਈ ਮੀਡੀਆ ਗਰੁੱਪ ਵੱਲੋਂ ਅਸੀਂ ਕੋਈ ਵੀ ਨਿਊਜ਼ ਪੇਸ਼ ਕਰਦੇ ਹਾਂ, ਸਾਡਾ ਨਿੱਜੀ ਜਿਹੜਾ ਸਾਡਾ ਜ਼ਾਤੀ ਉਹਦੇ 'ਚ ਕੋਈ ਇੰਟਰਸਟ ਨਹੀਂ ਹੁੰਦਾ, ਪਰ ਸਾਡਾ ਇਹ ਫਰਜ਼ ਬਣਦਾ ਕਿ ਲੋਕਾਂ ਤੱਕ ਅਸੀਂ ਓਨੈਸਟੀ ਦੇ ਨਾਲ ਜੋ ਨਿਊਜ਼ ਹੈ ਉਹ ਜ਼ਰੂਰ ਪਹੁੰਚਾਈਏ। ਤੇ ਜਿਹਦੇ ਬਾਰੇ ਨਿਊਜ਼ ਹੈ ਸਰ ਉਹਨੂੰ ਦੇਖਣਾ ਹੈ ਕਿ ਕੋਈ ਗੱਲ ਨਹੀਂ, ਜਿਹੋ ਜਿਹਾ ਵੀ ਅਤੀਤ ਸੀ ਫਿਊਚਰ ਵਧੀਆ ਹੋਵੇ ਇਸ ਭਾਵਨਾ ਦੇ ਨਾਲ ਉਹਨੂੰ ਹਰ ਨਿਊਜ਼ ਐਕਸੈਪਟ ਕਰਨੀ ਚਾਹੀਦੀ ਹੈ ਐਂਡ ਇਸ ਦੇ ਨਾਲ ਜ਼ਿੰਦਗੀ ਦੇ ਵਿੱਚ ਹੌਸਲੇ ਬੁਲੰਦ ਕਰਕੇ ਅੱਗੇ ਵਧਣਾ ਚਾਹੀਦਾ।
ਬਹੁਤ ਖੂਬ ਬਹੁਤ ਖੂਬ। ਅਸੀਂ ਇਹੀ ਤਵੱਕੋ ਕਰਦੇ ਹਾਂ ਜੋ ਤੁਸੀਂ ਗੱਲ ਕੀਤੀ ਹੈ ਕਿ ਸਾਡੇ ਸਾਰੇ ਲਿਸਨਰਸ ਜਿਹੜੇ ਨੇ ਉਹ ਇਸੇ ਸੂਝਬੂਝ ਦੇ ਨਾਲ ਇਸੇ ਸਮਝ ਦੇ ਨਾਲ ਜਿਹੜਾ ਜੀ ਇਸ ਨੂੰ ਲੈਣ। ਤੁਸੀਂ ਬੜਾ ਇੰਪੋਰਟੈਂਟ ਪੁਆਇੰਟ ਬਹੁਤ ਸਾਰੇ ਸਾਰੇ ਪੁਆਇੰਟ ਤੁਹਾਡੇ ਬੜੇ ਇੰਪੋਰਟੈਂਟ ਹੈ ਕਿ ਸਾਡਾ ਜ਼ਾਤੀ ਤੌਰ ਦੇ ਉੱਤੇ ਕਿਸੇ ਦੇ ਨਾਲ ਕੋਈ ਜਿੱਦਾਂ ਕਹਿੰਦੇ ਨਾ ਕਹੂ ਮੈਂ ਖੁਸ਼ਵੰਤ ਸਿੰਘ ਜੀ ਨੂੰ ਕੋਟ ਕਰ ਰਿਹਾ। ਤੁਸੀਂ ਜਾਣਦੇ ਹੋ ਖੁਸ਼ਵੰਤ ਸਿੰਘ ਜੀ ਬੜੇ ਮਸ਼ਹੂਰ ਰਾਈਟਰ ਹੋਏ ਨੇ, ਲੇਖਕ ਹੋਏ ਨੇ, ਬੜੇ ਸਾਰੇ ਅਵਾਰਡ ਵੀ ਉਹਨਾਂ ਨੇ ਜਿੱਤੇ ਨੇ। ਖੁਸ਼ਵੰਤ ਸਿੰਘ ਜੀ ਨੂੰ ਮੈਂ ਕੋਟ ਕਰਦੇ ਹਾਂ, ਕਹਾਂਗਾ ਕਿ ਨਾ ਕਹੂ ਸੇ ਦੋਸਤੀ ਨਾ ਕਹੂ ਸੇ ਬੈਰ। ਨਾ ਕਹੂ ਸੇ ਦੋਸਤੀ ਨਾ ਕਹੂ ਸੇ ਬੈਰ, ਤੁਸੀਂ ਵੀ ਇਹੀ ਗੱਲ ਕਹੀ ਹੈ ਕਿ ਸਾਡਾ ਜ਼ਾਤੀ ਤੌਰ ਤੇ ਨਹੀਂ ਹੈ। ਤੁਸੀਂ ਮਦਰ ਟੈਰੇਸਾ ਜੀ ਨੂੰ ਕੋਟ ਕੀਤਾ, ਮੈਂ ਮਹਾਤਮਾ ਗਾਂਧੀ ਜੀ ਨੂੰ ਇੱਥੇ ਕੋਟ ਕਰ ਦੇਣਾ ਹੈਗਾ। ਤੁਸੀਂ ਸਿੰਧ ਦੀ ਗੱਲ ਕੀਤੀ ਹੈ ਹੁਣੇ, ਬਹੁਤ ਖੂਬਸੂਰਤ ਤੁਸੀਂ ਗੱਲਾਂ ਕੀਤੀਆਂ ਕਿ ਐਵਰੀ ਸੇਂਟ ਹੈਜ਼ ਅ ਪਾਸਟ ਐਂਡ ਐਵਰੀ ਸਿਨਰ ਹੈਜ਼ ਅ ਫਿਊਚਰ। ਬਿਊਟੀਫੁਲ, ਬਹੁਤ ਮਜ਼ਾ ਆਇਆ ਗੱਲ ਸੁਣ ਕੇ। ਮੈਂ ਆਪਣਾ ਜ਼ਾਤੀ ਤੌਰ ਤੇ ਕਹਿੰਦਾ ਕਿ ਆਈ ਡੋ ਨੋਟ ਜੱਜ ਐਨੀ ਬੜੀ, ਕਿਉਂਕਿ ਜਦੋਂ ਮੈਂ ਅੱਜ ਆਪਣੀ ਲਿਸਟ ਬਣਾਵਾਂ ਕਿ 2020 ਚ ਮੈਂ ਕਿਹੜੀਆਂ ਚੀਜ਼ਾਂ ਠੀਕ ਕਰਨੀਆਂ ਤੇ ਹਜ਼ਾਰ ਮੇਰੇ ਅੰਦਰ ਤੇ ਖਾਮੀਆਂ 100% ਹੈਗੀਆਂ ਹੈਗੀਆਂ। ਮੇਰੀ ਤਾਂ ਇੰਨੀ ਕੋਸ਼ਿਸ਼ ਹੋਈ ਕਿ ਜਦ 2020 ਖਤਮ ਹੋਏ ਤੇ 1000 ਚੋਂ 999 ਰਹਿ ਜਾਣ, ਇੱਕ ਅੱਧੀ ਕੋ ਖਾਮੀ ਜਿਹੜੀ ਆ ਉਹਨੂੰ ਡ੍ਰੌਪ ਕਰ ਦਿੱਤਾ ਜਾਵੇ ਆਪਣੀ ਲਾਈਫ ਤੋਂ। ਜਿਸ ਇਨਸਾਨ ਦੇ ਅੰਦਰ ਆਪਣੇ ਅੰਦਰ 1000 ਖਾਮੀਆਂ ਨੇ ਉਹ ਦੂਸਰੇ ਨੂੰ ਤਾਂ ਜੱਜ ਕਰਨ ਦੀ ਵੀ ਕਪੈਸਿਟੀ ਦੇ ਵਿੱਚ ਨਹੀਂ ਹੈ। ਸੋ ਅਸੀਂ ਤਾਂ ਸਿਰਫ ਖਬਰ ਤੱਕ ਹੀ ਦਿੰਦੇ ਹਾਂ। ਯੂਅਰ ਰਾਈਟ, ਮੈਂ ਮਹਾਤਮਾ ਗਾਂਧੀ ਜੀ ਨੂੰ ਇੱਥੇ ਕੋਟ ਕਰ ਦਿੰਦਾ ਹੈਗਾ ਕਿ ਉਹਨਾਂ ਨੇ ਕਿਹਾ, ਹਾਲਾਂਕਿ ਮੈਂ ਥੋੜ੍ਹਾ ਜਿਹਾ ਨੂੰ ਆਈਲ ਟਵੀਕ ਇਟ ਅਰਾਊਂਡ ਲੇਟਰ ਔਨ। ਪਹਿਲਾਂ ਮੈਂ ਓਰੀਜਨਲ ਉਹਨਾਂ ਦੀ ਕਹਾਵਤ ਦੱਸ ਦਿੰਦਾ, ਹੇਟ ਦਾ ਸਿਨ ਨੋਟ ਦਾ ਸਿਨਰ। ਜਿਹੜਾ ਕੋਈ ਗੁਨਾਹ ਹੈ, ਜਿਹੜਾ ਕੋਈ ਗਲਤ ਕੰਮ ਹੈ, ਉਹਨੂੰ ਤੁਸੀਂ ਹੇਟ ਕਰ ਸਕਦੇ ਹੋ। ਸਿਨਰ ਜਿਹਨੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਉਹਨੂੰ ਕਦੇ ਹੇਟ ਨਾ ਕਰੋ। ਵੈਸੇ ਮੈਂ ਆਪਣੀ ਲਾਈਫ ਦੇ ਵਿੱਚ ਹੇਟ ਡਿਸਲਾਈਕ ਇਹ ਵਰਡਸ ਮੈਂ ਸਮਝਦਾ ਬੜੇ ਸਟਰੋਂਗ ਹੈ, ਇਹਨਾਂ ਨੂੰ ਨਾ ਹੀ ਯੂਜ਼ ਕੀਤਾ ਜਾਵੇ, ਬਿਕੋਜ਼ ਨਾ ਅਸੀਂ ਕਿਸੇ ਨੂੰ ਜੱਜ ਕਰਨ ਦੀ ਹੈਸੀਅਤ ਰੱਖਦੇ ਹਾਂ, ਨਾ ਕਿਸੇ ਨੂੰ ਡਿਸਲਾਈਕ ਕਰਨ ਦੀ। ਔਰ ਹੇਟ ਤੇ ਖੈਰ ਇਟਸ ਅ ਵੈਰੀ ਸਟਰੋਂਗ ਵਰਡ, ਬਟ ਮੇਨ ਉਹਨਾਂ ਦਾ ਥੀਮ ਇਹ ਸੀਗਾ ਕਿ ਜਿਹੜੀ ਕੋਈ ਗਲਤ ਗੱਲ ਹੋ ਰਹੀ ਹੈ, ਤੁਸੀਂ ਉਸ ਗਲਤ ਚੀਜ਼ ਨੂੰ ਪਸੰਦ ਜਾਂ ਨਾ ਪਸੰਦ, ਤੁਸੀਂ ਨਾ ਪਸੰਦ ਕਰ ਸਕਦੇ ਹੋ, ਲੇਕਿਨ ਜਿਹੜੇ ਕਿਸੇ ਤੋਂ ਕੋਈ ਗਲਤੀ ਹੋਈ ਹੈ ਉਹਨੂੰ ਤੁਸੀਂ ਕਦੇ ਵੀ ਨਾ ਪਸੰਦ ਨਹੀਂ ਕਰ ਸਕਦੇ। ਜੇ ਕਿਸੇ ਨੇ ਕੋਈ ਬੜੇ ਤੋਂ ਬੜਾ ਗੁਨਾਹ ਵੀ ਕੀਤਾ, ਕਈ ਲੋਕ ਕਹਿੰਦੇ ਜੀ ਉਹ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ, ਕਿਉਂਕਿ ਤੁਸੀਂ ਗੱਲ ਛੇੜੀ ਹੈ ਤੇ ਮੈਂ ਕਰਾਂਗਾ ਥੋੜੀ ਜਿਹੀ ਗੱਲ ਕਰ ਰਿਹਾ ਹੈਗਾ ਕਿ ਫਰਜ਼ ਕਰ ਲਓ ਕਈ ਲੋਕ ਕਹਿੰਦੇ ਜੀ ਕਿ ਉਹ ਇੰਡੀਆ ਦੇ ਵਿੱਚ ਉਹਨੇ ਦੇਖੋ ਜੀ ਇੱਦਾਂ ਬੱਚੀ ਦੇ ਨਾਲ ਰੇਪ ਕਰਤਾ, ਇਹ ਕਰਤਾ, ਤੁਸੀਂ ਡੈਥ ਪੈਨਲਟੀ ਦੇ ਹਜੇ ਵੀ ਹੱਕ 'ਚ ਕਿਉਂ ਨਹੀਂ ਹੈਗੇ। ਆਈ ਸੇ ਯੂ ਨੋ ਵਟ, ਐਟ ਦੀ ਐਂਡ ਆਫ ਦਾ ਡੇ ਬਹੁਤ ਗਲਤ ਹੋਇਆ, ਸਾਡਾ ਵੀ ਖੂਨ ਵਾਲਾ ਮਾਰਦਾ, ਸਾਨੂੰ ਵੀ ਬੜਾ ਗੁੱਸਾ ਆਉਂਦਾ ਹੈ। ਜਦੋਂ ਨਿਰਭਯਾ ਦਾ ਇਸ਼ੂ ਹੋਇਆ ਸੀ ਸਾਨੂੰ ਯਾਦ ਹੈ, ਮੀ ਐਂਡ ਮਾਈ ਵਾਈਫ ਵੀ ਡਿਸਾਈਡਡ ਕਿ ਉਹ ਦੈਟ ਵਾਜ਼ ਓਨਲੀ ਈਅਰ, ਅਦਰਵਾਈਜ਼ ਵੀ ਆਰ ਆਲਵੇਸ ਵੈਰੀ ਐਕਸਾਈਟਿਡ। ਅਸੀਂ ਪੋਜ਼ਿਟਿਵ ਸੋਚ ਰੱਖਦੇ ਹਾਂ ਹਮੇਸ਼ਾ, ਚੜ੍ਹਦੀ ਕਲਾ 'ਚ ਰਹਿਣ ਦਾ ਸਾਨੂੰ ਹੁਕਮ ਹੈ, ਔਰ ਆਪਣੀ ਫਿਲੋਸਫੀ ਵੀ ਇਹੀ ਰਹੀ ਹੈ, ਨਵਾਂ ਸਾਲ ਜੋਸ਼ੋ ਖਰੋਸ਼ ਨਾਲ ਮਨਾਓ। ਬਟ ਦੈਟ ਵਾਜ਼ ਓਨਲੀ ਈਅਰ ਕਿ ਅਸੀਂ ਨਵਾਂ ਸਾਲ ਨਹੀਂ ਮਨਾਇਆ ਸੀ, ਕਿ ਨਹੀਂ ਨਿਊ ਈਅਰ ਦੇ ਕੋਈ ਸੈਲੀਬ੍ਰੇਸ਼ਨ ਕਰਨ ਦਾ ਮਨ ਨਹੀਂ ਕਰ ਰਿਹਾ। ਜੋ ਦਿੱਲੀ ਦੇ ਵਿੱਚ ਸਾਨੂੰ ਯਾਦ ਹੋਏਗਾ ਨਿਰਭਯਾ ਦੇ ਨਾਲ ਹੋਇਆ ਸੀ, ਉਹ ਗੈਂਗਰੇਪ ਦਾ ਇੰਸੀਡੈਂਟ ਹੋਇਆ ਸੀ, ਲੇਕਿਨ ਉਹ ਸਾਡਾ ਵੀ ਖੂਨ ਗੁੱਸੇ ਆਉਂਦਾ, ਸਾਰਾ ਕੁਝ ਠੀਕ ਹੈ, ਲੇਕਿਨ ਵੀ ਸਟਿਲ ਬਿਲੀਵ ਕਿ ਡੈਥ ਪੈਨਲਟੀ ਜਿਹੜੀ ਹੈ ਉਹ ਬੜੀ ਸਟਰੋਂਗ ਹੈ। ਅਸੀਂ ਐਜ਼ ਅ ਸੋਸਾਇਟੀ ਜਦੋਂ ਅਸੀਂ ਕਹਿੰਦੇ ਹਾਂ ਕਿ ਹਾਂ ਸਾਡੇ ਹੱਥ ਖੜੇ, ਅਸੀਂ ਹਾਰ ਮੰਨ ਲਈ ਹੈ, ਤੇ ਅਸੀਂ ਇੱਕ ਤਰ੍ਹਾਂ ਦੀ ਲੀਗਲ ਵਾਇਲੈਂਸ, ਮੈਨੂੰ ਸਮਝਦਾ ਹੈ ਕਿ ਲੀਗਲ ਅੰਡਰ ਦਾ ਗਾਰਬ ਆਫ ਲੀਗੈਲਿਟੀ ਵੀ ਆਰ ਯੂ ਨੋ ਇੰਪੋਜ਼ਿੰਗ ਅ ਵਾਇਲੈਂਟ ਐਕਟ, ਦੈਟਸ ਦ ਵੇ ਆਈ ਲੁੱਕ ਐਟ ਡੈਥ ਪੈਨਲਟੀ। ਐਨੀਵੇਜ਼, ਕਾਲਰਸ ਵੀ ਇੰਤਜ਼ਾਰ ਕਰ ਰਹੇ ਹਾਂ, ਸਾਡੇ ਅਗਲੇ ਕਾਲਰ ਵਾਰੀ ਵਾਰੀ ਸਾਰੀਆਂ ਕਾਲਸ ਆਉਂਦੀਆਂ ਕਰੀ ਜਾ ਰਹੇ, ਸਾਡੇ ਅਗਲੇ ਕਾਲਰ ਬੜੇ ਸੂਝਵਾਨ ਨੇ, ਬੜੀ ਖੂਬਸੂਰਤ ਉਰਦੂ ਬੋਲਦੇ ਨੇ, ਇਹਨਾਂ ਦੇ ਵਿਚਾਰ ਵੀ ਲੈ ਲਈਏ। ਬਨਾਰਸੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਆਪਕਾ।
ਯਕੀਨ ਕਰੋ ਕਿ ਕੱਲ ਆਪ ਵੀ ਪਾਰਟੀ ਮੇ ਗਏ ਥੇ, ਹਮ ਵੀ ਪਾਰਟੀ ਮੇ ਗਏ ਥੇ, ਲੇਕਿਨ ਪਾਰਟੀ ਮੇ ਜ਼ਿਕਰ ਖੈਰ ਆਪਕਾ ਹੁਆ, ਹਮਾਰੀ ਹਜ਼ੂਰ ਵੀ ਸਲੋਗ ਨਹੀਂ ਸੁਣੀ, ਇਸਮੇ ਕੋਈ ਜਵਾਬ ਨਹੀਂ। ਜੋ ਯਕੀਨ ਕੀਜੀਏ ਕਿ ਪਾਰਟੀ ਮੇ ਜਿਤਨੇ ਲੋਕ ਥੇ, ਸਭ ਨੇ ਹਮਕੋ ਪਹਿਚਾਨਾ ਆਪਕੀ ਵਜ੍ਹਾ ਸੇ, ਤੋ ਹਮ ਆਪਕੇ ਬਹੁਤ ਮਸ਼ਕੂਰ ਹੈ, ਬਹੁਤ ਮਸ਼ਕੂਰ ਹੈ। ਹਮ ਸ਼ੇਰ ਕਹਤੇ ਹੈ, ਔਰ ਯਕੀਨ ਸ਼ੇਰ ਕਹਤੇ ਹੈ, ਪੰਜਾਬੀ ਮੇ ਕਹਤੇ ਹੈ, ਐਨੀ ਹਮ ਪੰਜਾਬੀ ਆਪਣੀ ਜ਼ਬਾਨ, ਆਪਣੇ ਕਲਚਰ, ਆਪਣੀ ਕੋ ਹਮ ਫਰੋਗ ਕਰਤੇ ਰਹਤੇ ਹੈ। ਆਪਨੇ ਅਭੀ ਇੱਕ ਬਹੁਤ ਅੱਛਾ ਸ਼ੇਰ ਪੜ੍ਹਾ, ਨਾ ਕਹੋ ਉਸੇ ਦੋਸਤੀ, ਨਾ ਕਹੋ ਉਸੇ ਵੈਰ, ਖੁਦਾਈ ਸਭ ਕੀ ਕਰੇਗਾ ਖੈਰ। ਇਹ ਫੌਰਨ ਹਮਨੇ ਉਸ ਪੇ ਯੇ ਲਗਾ ਦੀ, ਔਰ ਹਮਾਰਾ ਰੈਜ਼ੋਲੂਸ਼ਨ ਜੋ ਹੈ, ਹਮ ਲੋਗੋ ਸੇ ਆਪਣੀ ਗਲਤੀਆਂ ਸਹੀ ਕਰਾਏਂਗੇ, ਹਮ ਲੋਗੋ ਸੇ ਆਪਣੀ ਗਲਤੀਆਂ ਸਹੀ ਕਰਾਏਂਗੇ। ਔਰ ਸ਼ਾਇਰੀ ਕੀ ਤਰਫ ਚਲਤੇ ਹੈ, ਸ਼ਾਇਰੀ ਨੂੰ ਚਾਰ ਬਾਤੋਂ ਪਰ ਮੁਸ਼ਤਮਲ ਹੋਤੀ ਹੈ, ਏਕ ਕਾਵਿਆ, ਦੂਸਰੇ ਰੁਕਨ, ਤੀਸਰੇ ਅਲਫਾਜ਼ ਔਰ ਮੁਹਿੰਮ। ਹਮ ਇਨ ਚਾਰੋਂ ਕੋ ਸਿੱਖ ਸਕਤੇ ਹੈ, ਔਰ ਹਾਲਾਂਕਿ ਕਾਇਦੇ ਵੀ ਹੈ, ਲੇਕਿਨ ਸ਼ਾਇਰ ਖੁਦਾ ਕੀ ਦੇਣ ਹੈ, इसको नहीं सीख सकते, नहीं सीख सकते। हिंदुस्तान में 300 यूनिवर्सिटी हैं, पाकिस्तान में 100 यूनिवर्सिटी हैं, हर जगह पीएचडी पढ़ाई जाती है। अब 100 को 70 से और 100 को 70,000 दे तो कहां तक है, लेकिन शायद नहीं है, शायद खुदा के दिन है। और मैं आपका बहुत मशकूर हूं कि आप मेरे कलाम को लोग तक पहुंचाते हैं, इसका भी तारीफ लोगों ने बहुत की। अब मैं चंद शेर पेश करता हूं और अगले हफ्ते और कल या परसों मैं नए साल के लिए जो गजल लिखे हुए वो मैंने पढ़ी नहीं वो पेश करूंगा। अब जो मैंने किताब लिखा है वो सुन लीजिए। शराब पानी में मिला के तो देख, शराब पानी में मिला के तो देख, जाम लबों से लगा के तो देख, जाम लबों से लगा के तो देख, दो घूंट उनको पिला के तो देख, दो घूंट उनको पिला के तो देख, और नेकियों को अब भुला के तो देख, नेकियों को अब भुला के तो देख, और बुझते दियों को बुझा के तो देख, बुझते दियों को बुझते दियों को जला के तो देख, बच्चों को खिलौने दिला के तो देख, बच्चों को खिलौने दिला के तो देख, नींद के मारों को सुला के तो देख, नींद के मारों को सुला के तो देख, और खुदा से लो लगा के तो देख, खुदा से लो लगा के तो देख। जैसे मैंने पहले भी कहा था, रदीफ काफिया बहुत जरूरी है, ये आप सीख सकते हैं। और मैं आखिर में आपको और आपकी अतवाल को बहुत बहुत नेसा की मुबारकबाद देता हूँ, और आपके स्टाफ को भी बहुत मुबारकबाद देता हूँ। लेकिन आप इसी मोहब्बत से इसी से हम लोग की खिदमत करते हैं जी।
बहुत बहुत शुक्रिया बनारसी साहब, आपको आपके सारे परिवार को सबसे पहले तो नए साल की बहुत शुभकामनाएं, और हम उम्मीद करते हैं कि आपके लिए नया साल खुशियां भरा होगा, आपकी अच्छी सेहत की हम तवक्को करते हैं, उसके अलावा वेरी वेरी हैप्पी एंड अ प्रॉस्पेरस न्यू ईयर 2020 फॉर यू। बनारसी साहब, आपसे हम बहुत कुछ सीखते हैं, आपकी जो गजलें हैं, पोएम्स हैं, आपके जो शेर हैं, और आपने आज एक्सप्लेन भी किया कि उसका बेसिस क्या होता है शेरो शायरी का। सो बहुत बहुत हम आपके शुक्रगुजार हैं, उम्मीद करते हैं कि नए साल में आपके साथ इसी तरह जो हमारी गुफ्तगू है वो जारी रहेगी।
रात पार्टी में आपका जिक्र खैर होता रहा, और तमाम ही लोग आपको पसंद करते हैं, हमें भी पसंद करते हैं, इसमें कोई शक नहीं, लेकिन आपको ज्यादा पसंद करते हैं। और हम जब हमने स्टेज पे खोलो के आपकी तारीफ करते हैं तो लोग बहुत खुश होते हैं, क्योंकि तारीफ उस खुदा की जिसने जहां बनाया, आप तारीफ के काबिल हैं। अब मैं किसी की तारीफ नहीं करता, आपकी करता हूँ, क्योंकि आप तारीफ के काबिल, आप इंजीनियर हैं और इतनी उमदा उर्दू बोलने शुरू कर दी है, बस मोहब्बत है आपकी। यकीन कीजिए, आपके अगर हम ना बोले तो हमारे बेगम भी कहते हैं तुमने युद्धवीर भाई के नहीं बोले आज, ये हाँ ये हाल पूरी गली आपको सुनती है।
सर हमारा भी बनारसी साहब आपकी बात सुने बिना, ऑनेस्टली आई एम नॉट जस्ट ट्राइंग टू रेसिप्रोकेट, मैं ऑनेस्टली बोल रहा हूँ, आपकी आवाज सुने बगैर हमारा भी दिल नहीं लगता, हमें भी लगता है कि आज कुछ प्रोग्राम में अधूरा रह गया, जब बनारसी साहब आ जाते हैं हमें लगता है कि बस प्रोग्राम आज मुकम्मल हो गया। तो आपसे उर्दू भी सीख रहे हैं, आपकी अभी आपसे बहुत कुछ और सीखेंगे, सो सब काइंड ऑफ
सीखेंगे। और आप मास्टर उसी को सिखाते हैं जो बच्चा सीखना चाहता है। हमने एरिक सपनी से इंग्लिश सीखी, जो हेड ऑफ डिपार्टमेंट थे, बाद में वाइस चांसलर हो गए पंजाब यूनिवर्सिटी के, उनसे सीखी। वो ये कहते थे कि बनारसी भाई, मैंने कहा आप मुझे भाई क्यों, मैं एहतरामन आपको भाई कहता हूँ, जब मैं आपको भाई कहता हूँ तो एहतरामन कहता हूँ, यकीन मानिए। इसी तरह इलम जो है बढ़ता है, बस आप इसी मोहब्बत से लोगों की खिदमत करते रहें, बहुत बहुत नवाजिश, शुक्रिया।
बहुत शुक्रिया बनारसी साहब, थैंक यू सो काइंड ऑफ यू, विशिंग यू एंड योर एंटायर फैमिली अ वेरी वेरी हैप्पी न्यू ईयर 2020 वंस अगेन, थैंक यू सर, थैंक यू। अगली कॉल से जान तो पहला साढ़े जेडे दो मेहमान ने, आज वेंसडे का दिन है, वो भी साढ़े लाइन के उत्ते जुड़ चुके हैं, सो असी उन्होंने भी ऑन दी एयर जो है वो कर जा रहे हैं, और अज जे दो ख खास मेहमान हर वेंसडे जुड़ते हैं उन्होंने आंदे करने तो पहला मैसेज थोड़े वालों बहुत आए रहे हैं जी नवे साल के सो मैं कोशिश करा कि परसनली सारे जोड़े थोड़े मैसेजेस ने उन्हों का जरूर जवाब देंगे एवरी सिंगल मैसेज चाहे तुम वट्सएप पर किया टैक्स किया आई विल डेफिनेटली रिप्लाई टू ऑल द मैसेजेस साढ़े मुहम्मद कुरेशी साहब ने मिल्टन तो मुहम्मद कुरेशी साहब ने बड़ा खूबसूरत मैसेज भेजे उन्होंने कहा है कि हैप्पी न्यू ईयर टू यू एंड ऑल योर मैंबर्स ऑफ वाई मीडिया ग्रुप Please convey my request on air. If anyone wants to read a good book on 1st January, read. Badi vadiya inhone kitab dassi hai ji. How you will measure your life. Written by Clayton Christensen. So, Mohammad Qureshi sahab ne sanu Milton to bada khoobsurat message bhi bheje aur book unhone Mohammad Qureshi sahab ne dassi hai. Will you, how you will measure your life. सो एक किताब वो कहते जी पढ़ो मैं मोहम्मद कुरैशी साहब कोशिश करांगा जी एक किताब मैं भी लब के जरूर पढ़ा जी तुसी जी डिस्क्राइब कर रहे हो कि इतनी चंगी है दूसरा जी तुसी गल कही है उदा मैं जवाब जरूर देंगा मैंने पता है तुसी ये गल लिखी हैगी है कि आई एम अ साइलेंट लिसनर ऑफ योर रेडियो प्रोग्राम मिस्टर जसवाल इफ यू मे प्लीज ब्रीफली डिस्क्राइब योर व्यूज ऑन द फॉलोइंग गांधी का हिंदुस्तान एंड जिन्ना का पाकिस्तान सर मैं मोहम्मद कुरैशी साहब दोनों गलों का जवाब जरूर देंगा बट अज 1st January है और क्योंकि जिस तरह मैं पहले ही कह के वी हैव टू वॉक द टाइट रोप एवरी सिंगल डे सो जब मैं बयान करूंगा मोहम्मद कुरैशी साहब आपने क्योंकि सवाल पूछा है तो आई विल नॉट बी रूड आई विल आपने कहा कि ऑन देर इसको आंसर करो गांधी का हिंदुस्तान आज कैसा है हम और आप जानते ही हैं सो आज 1 January को रहने देते हैं कल 2 January से ये सारी डिस्कशन जरूर करेंगे मैं कल परसों जब भी टाइम मिलेगा मैं डेफिनेटली इसका जवाब दूंगा कि गांधी का हिंदुस्तान आज कहां खड़ा है और दूसरा जो आपने कहा है कि जिन्ना का पाकिस्तान सो इसमें किस गांधी का हिंदुस्तान और जिन्ना का पाकिस्तान डिस्क्राइब करने में मैं तो अपनी तरफ से ओपनली डिस्क्राइब करूंगा और असल में तो अगर आप सही बात करें तो गांधी का हिंदुस्तान के लिए हमें एक फुल फ्लैज एक घंटे का टीवी प्रोग्राम चाहिए और मैं आपसे ये वादा करता हूं कि किसी दिन चैनल वाई पर डिस्कशन होगी जस्ट इस पर डिस्कशन होगी गांधी का हिंदुस्तान और किसी दिन जिन्ना का पाकिस्तान ये भी फुल फ्लैज डिस्कशन करेंगे आई विल इन्वाइट माई फ्यू हम जो जर्नलिस्ट हैं जो पाकिस्तान में जर्नलिज्म करते रहे हैं मैं एक दो जर्नलिस्ट को भी इन्वाइट करूंगा जब हम जिन्ना साहब का पाकिस्तान डिस्कस करेंगे और जब गांधी का हिंदुस्तान करेंगे तो फिर इंडियन साइड से कुछ जर्नलिस्ट इन्वाइट जरूर करेंगे सो एक अच्छा प्रोग्राम हम जरूर करेंगे लेकिन आज मैं इसका जवाब आजकल कल या परसों इस हफ्ते रेडियो पर जरूर दूंगा आज मैं आपसे थोड़ा सा माजरत चाहूंगा कि मैं ये नहीं क्योंकि आज 1 January है कोई किसी की दिल आजारी ना हो जाए आज ठीक है तो इस पे एनालिसिस इस पे जो तबसरा है तजिया है वो जरूर करेंगे क्योंकि बहुत इंटरेस्टिंग सवाल है आपका हाँ मैं इतनी बात आपको हल्का सा हिंट दे देता हूं मेरा ये जाती तौर पे मानना है अगेन मैं आज 1 January नहीं करना चाहता मेरा ये जाती तौर पे मानना है कि जो धर्म है मजहब है वो ये कहां कहता है कि हम कोई कंट्री बनाए कहां कहता है कोई धर्म ने कभी ये बात नहीं की किसी रिलीजन ने बात नहीं की हाँ हम मांग खड़ी कर देते हैं बेस्ड ऑन आवर रिलीजन बेस्ड ऑन आवर एथनिसिटीज चाहे श्रीलंका में अलग तमिलम की मांग होती रही है वहां पर आपने देखा है कि तमिल और सिरलीज में कितना इशू रहा है पंजाब में खालिस्तान की मांग होती रही है धर्म के आधार पर पाकिस्तान हम कह देते हैं दो कौमी नजरिया टू नेशन थ्योरी धर्म के आधार पर अलग हुआ है बट डिस्कशन करेंगे मैं थोड़ा सा अगेन दिस इज माय पर्सनल एंड हम्बल ओपिनियन मैं इसके बहुत ज्यादा हक में नहीं हूं क्यूबेक आज कहता है हमें अलग कर दो क्यूबेक में पार्टीज मांग करती हैं अलग होने की सेपरेटिस्ट पार्टीज वहां पर एग्जिस्ट करती हैं ऐसी तहरीक और बड़ी जगह चलती है जो इंसान की आइडेंटिटी के बुनियाद पर मुल्क की मांग करते हैं मैं विद ड्यू रिस्पेक्ट इससे बहुत ज्यादा सहमत नहीं हूं पर खैर डिस्कशन करेंगे जो आपने सवाल मोहम्मद कुरैशी साहब पूछा है आपका शुक्रिया मिल्टन से आप ने कहा है जिन्ना का पाकिस्तान और गांधी का हिंदुस्तान जरूर डिस्कशन करेंगे अब बाकी कॉलर रिक्वेस्ट है कि तुसी लाइंस प्लीज होल्ड कर लो बट एक बेनती बस है कि या तो नवे साल के मैसेज देने वो सी ले लेंगे रियल स्टेट या इकोनॉमी से कोई सवाल होएगा तो उसकी गल करांगे क्योंकि साढ़े जिहड़े दोनों गैस्ट ने बड़े एक्सपर्ट ने 2020 शुरू हो गया सो उन्हां दा पहला असीं स्वागत कर लईए जी पीके सबरवाल जी बहुत बहुत स्वागत है सर वेलकम नवे साल दीआं तुहानूं बहुत बहुत बधाईआं न्यू ईयर हैप्पी न्यू ईयर
बहुत बधाई सर बहुत बहुत बधाई बड़े अच्छे अच्छे बहुत इंटेलिजेंट बड़े अच्छे सियाने आपके लिसनर्स हैं बड़ा मजा आता है उनके क्वेश्चन उनके डिस्कशन आपके जवाब सुनकर और एडिक्शन हो गई जी यदू जी मेरे को भी आपका प्रोग्राम सुनने के लिए ना एक एडिक्शन सी हो जाती है तो मेरी भी कोशिश रहती है कि मैं डिस्कशन सुनूं और एंजॉय करो अपना दिन। थैंक यू वेरी मच। मैं तो बल्कि आपका थैंक्स कहूंगा कि आपने मेरे को अपनी फैमिली का एक मेंबर बनाया हुआ है वाई मीडिया के अंदर, एंड आई एम सो ब्लेस्ड टू हैव यू एज माय फ्रेंड।
सर आई एम नॉट ट्राइंग टू रेसिप्रोकेट, वी आर ऑल ब्लेस्ड ऑनेस्टली। मतलब कि तुहाडियां गल्लां जिहड़ियां सुनदे आ सानू इस तरह लगदा है कि घर दे विच कोई बड़ा भरा बैठा है, वह वधिया गल्लां सुना रहा सानू। तुहाडे तो रियल स्टेट की तो गल सिखदे ही आ, पैसे नूं किद्दां मैनेज करना उहदी गल वी तुहाडे कोलों बड़ी सिखदे आ, लेकिन नाल लाइफ दे विच जिंदगी दे विच बड़ियां जिहड़ियां कम दीआं गल्लां उह तुहाडे कोलों सिखदे आ। सो बहुत शुक्रिया पीके जी, और नाल ही मैं स्वागत करना चाहुंदा पंकज मोंगा जी दा। पंकज मोंगा जी बहुत बहुत स्वागत है, वेलकम सर। हैप्पी न्यू ईयर 2020।
हैप्पी न्यू ईयर यलवीर जी, ते हैप्पी न्यू ईयर सब नू, सारे सुनन वाले नू, पीके जी तुहानू भी, ते वाई मीडिया दी पूरी टीम नू हैप्पी न्यू ईयर मेरी तरफों जी।
थैंक यू। मैं पंकज मोंगा जी कल तुहानू याद कर रहा सगा, और मैं थोड़ी अज हैप्पी न्यू ईयर है, तुहाडे दोनों दी असी ओपनिंग स्टेटमेंट्स भी सुननी है, असी गलबात करांगे नवे साल दे बारे, 2020 दे बारे, और ओपनिंग स्टेटमेंट्स दोनों साडे गेस्ट दी सुनांगे। लेकिन मैं लाइटर नोट ते शुरू करदा। पंकज जी तुहानू याद होएगा कि तुसी मैनू एक बार तुहाडे घर जदों मैं आया ते तुसी मैनू कहा कि ओह तुसी खास एक बीयर मंगा के रखी हुई है मेरे लिए जिहड़ी कि नॉन अल्कोहलिक है।
हाँ जी बिल्कुल।
होया की के तुसी मैनू डब्बा भी दिखा दिता कि युद्धवीर एदे विच आ देख ला, डब्बे च कोई एदे च कोई अल्कोहल परसेंटेज नहीं है, ते तुसी जिहड़ी बीयर है ओह पी सकदे हैगे हो, ते ओह मैं ओह तुहाडे घर चो बीयर पीती जिहदे विच कोई ओह अल्कोहल नहीं सीगा, ओह स्वाद सीगी बड़ी वधिया लगी मैनू। ते एनीवेज तो होया की के ओह मैं तुहाडे घरों ओह बीयर पी ली। अच्छा ओह जिहदे विच के ओह अल्कोहल नहीं हुंदा, क्योंकि तुहानू पता है कि मैं थोड़ा जिहा
अल्कोहल हुंदा है जी, बिल्कुल
हां अल्कोहल। अच्छा ते ओह मैं फिर हालांकि मैं ओह बीयर ओह जिहनू तुसीं मैनूं दस्सदा कि कोई अल्कोहल नहीं है, 0% आया, तुसीं इह बिल्कुल कोई ऐसी गल नहीं है। ओह मैं जद आ के गड्डी च बैठा ना, ते मैं वाइफ नूं कहा, मैं कहा यार कल नूं जे पुलिस वाले रोक लिया जी, उहने पुछिया कि कोई ड्रिंक लई है, बीयर पीती है, चाहे ओह नॉन अल्कोहलिक ही सीगी, उहदे च कोई अल्कोहल नहीं सीगी। ओह मैं कहा फिर वी इह तां कहिणा तां पैगा बीयर है, पंज तरहां दी एक्सप्लेनेशन करनी पैगी। ओह मैं कहा ਤੁਸੀਂ ਇੱਦਾਂ ਕਰੋ ਕਿ ਮੈਂ ਗੱਡੀ ਨਹੀਂ ਚਲਾਈ। ਉਹਨਾਂ ਨੇ ਮੈਨੂੰ ਕਿਹਾ ਵੀ ਕਿ ਨੋਨ ਅਲਕੋਹਲਿਕ ਬੀਅਰ ਸੀ, ਉਹ ਤਾਂ ਜੂਸ ਵਰਗੀ ਸੀਗੀ, ਜਿਹੋ ਜਿਹਾ ਜੂਸ ਪੀ ਲਿਆ ਉਹ ਜੀ ਨੋਨ ਅਲਕੋਹਲਿਕ ਪੀ ਲਈ। ਉਹ ਮੈਂ ਕਹਿੰਦਾ ਨਹੀਂ, ਮੇਰੇ ਮਨ 'ਚ ਵਹਿਮ ਰਹੇਗਾ। ਉਹ ਮੈਂ ਤੁਹਾਡੇ ਘਰੋਂ ਨਿਕਲਿਆ ਨਾ ਰਾਤ ਨੂੰ, ਉਹ ਮੈਂ ਗੱਡੀ ਉਸ ਦਿਨ ਨਹੀਂ ਚਲਾਈ। ਮੈਂ ਕਹਿੰਦਾ ਨਹੀਂ, ਮੈਂ ਚਾਹੇ ਜੂਸ ਵਰਗੀ ਬੀਅਰ ਹੀ ਪੀਤੀ ਹੈ, ਨੋਨ ਅਲਕੋਹਲਿਕ ਐਵੇਂ ਵਹਿਮ ਜਿਹਾ ਰਹੇਗਾ ਮਨ ਦੇ ਵਿੱਚ, ਉਹ ਨਹੀਂ ਚਲਾਈ। ਉਹ ਕੱਲ ਵੀ ਸਾਡੇ ਨਾਲ ਨਵੇਂ ਸਾਲ 'ਤੇ, ਮੈਂ ਤੁਹਾਨੂੰ ਤਾਂ ਯਾਦ ਕਰ ਰਿਹਾ ਸੀ, ਉਹ ਸਾਡੇ ਟੇਬਲ 'ਤੇ ਨਾ ਉਹਨਾਂ ਨੇ ਉਹ ਸ਼ੈਂਪੇਨ ਰੱਖੀ, ਉਹਨਾਂ ਨੇ ਕਿਹਾ ਕਿ ਨੋਨ ਅਲਕੋਹਲਿਕ ਸ਼ੈਂਪੇਨ ਆ, ਲੇਡੀਜ਼ ਬੱਚੇ ਕੋਈ ਵੀ ਇਹ ਪੀ ਸਕਦੇ ਨੇ। ਉਹ ਮੈਂ ਕਿਹਾ ਜੇ ਮੈਂ ਨੋਨ ਅਲਕੋਹਲਿਕ ਸ਼ੈਂਪੇਨ ਵੀ ਪੀ ਲਈ, ਚਾਹੇ ਜੂਸ ਵਰਗੀ ਹੈ ਵੀ ਮਿੱਠੀ, ਉਹ ਕਹਿੰਦੇ ਬੜੀ ਮਿੱਠੀ ਮਿੱਠੀ ਹੈਗੀ, ਉਹ ਮੈਂ ਕਿਹਾ ਫਿਰ ਵੀ ਮੇਰੇ ਮਨ 'ਚ ਵਹਿਮ ਰਹੇਗਾ ਕਿ ਪਤਾ ਨਹੀਂ ਇਹਦੇ ਵਿੱਚ ਕੁਛ ਹੋਏ ਨਾ, ਤੇ ਮੈਂ ਫਿਰ ਗੱਡੀ ਨਹੀਂ ਚਲਾ ਪਾਵਾਂਗਾ। ਸੋ ਬੜਾ ਸਾਡੇ ਟੇਬਲ ਤੇ ਸਾਰੇ ਹੱਸੇ। ਮੈਂ ਕਿਹਾ ਜੀ ਪੰਕਜ ਮੋਂਗਾ ਜੀ ਦੇ ਘਰ ਵੀ ਇੱਕ ਵਾਰ ਇਸੇ ਤਰ੍ਹਾਂ ਹੋਇਆ ਸੀ। ਨਹੀਂ ਅਸੀਂ ਤੁਹਾਨੂੰ ਯਾਦ ਕਰ ਰਹੇ ਸੀ। ਐਨੀਵੇਜ਼ ਓਪਨਿੰਗ ਸਟੇਟਮੈਂਟ ਸੁਣਦੇ ਆ ਜੀ ਰੀਅਲ ਸਟੇਟ ਦੀ। ਪਹਿਲਾਂ ਪੀਕੇ ਜੀ ਕੀ ਓਪਨਿੰਗ ਸਟੇਟਮੈਂਟ ਹੈ ਸਰ 2020 ਦੀ? ਪਹਿਲੀ ਓਪਨਿੰਗ ਸਟੇਟਮੈਂਟ
ਤੁਹਾਡੀ ਰੀਅਲ ਸਟੇਟ ਦੇ 2020 ਮੈਨੂੰ ਤੇ ਰੀਅਲ ਸਟੇਟ ਦੇ ਪੁਆਇੰਟ ਆਫ ਵਿਊ ਬਹੁਤ ਚੰਗਾ ਨਜ਼ਰ ਆ ਰਿਹਾ ਹੈ। ਉਹ ਜੋ ਵੀ ਲੋਕ ਇਹ ਸੋਚ ਰਹੇ ਸੀਗੇ ਕਿ ਰਿਸੈਸ਼ਨ ਆਏਗਾ, ਮਾਰਕੀਟ ਗਿਰੇਗੀ, ਪ੍ਰਾਪਰਟੀ ਪ੍ਰਾਈਸ ਗਿਰਨਗੇ, ਇਹ ਉਹ ਗਲਤ ਸਾਬਿਤ ਹੋ ਜਾਣਗੇ ਸਾਰੇ ਦੇ ਸਾਰੇ, ਔਰ ਮਾਰਕੀਟ ਗਿਰਨ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਯੈਸ ਇਹ ਚੀਜ਼ ਜ਼ਰੂਰ ਆਉਂਦੀ ਰਹੇਗੀ ਕਿ ਵੀ ਸੀਜ਼ਨਲ ਕੁਝ ਰੁਕ ਗਿਆ, ਫਿਰ ਡਿਮਾਂਡ ਆ ਗਈ, ਫਿਰ ਵੱਧ ਗਿਆ, ਫਿਰ ਰੁਕ ਗਿਆ। ਸਪੈਸ਼ਲੀ ਮੈਂ GTA ਦੇ ਅੰਦਰ ਗੱਲ ਕਰ ਰਿਹਾ, ਕਿਸੇ ਵੀ ਹਾਲਤ ਦੇ ਅੰਦਰ ਮੈਨੂੰ ਮਾਰਕੀਟ ਗਿਰਦੀ ਨਜ਼ਰ ਨਹੀਂ ਆ ਰਹੀ। ਬਲਕਿ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਮੈਨੂੰ 3-4% ਜੰਪ, ਤੁਸੀਂ ਬਲਕਿ ਸ਼ਾਇਦ 5-6 ਕਿਹਾ ਸੀ, ਮੈਨੂੰ ਯਾਦ ਨਹੀਂ ਆ ਰਿਹਾ ਹੁਣ। ਮੈਂ ਤੁਹਾਨੂੰ ਕਿਹਾ ਸੀ 4-1% ਦਾ ਮੈਨੂੰ GTA ਨੂੰ ਜੰਪ ਨਜ਼ਰ ਆ ਰਿਹਾ, ਔਰ ਪੂਰੇ ਕੈਨੇਡਾ ਦੇ ਅੰਦਰ 3% ਦਾ ਜੰਪ ਨਜ਼ਰ ਆ ਰਿਹਾ। ਦੂਜੀ ਗੱਲ ਇੰਟਰਸਟ ਰੇਟ ਤੇ ਖੈਰ ਹੋਣੀ ਨਹੀਂ ਵਧੀਆ ਲੱਗਾ, ਉਹ ਕਹਿਣਾ ਜਿਹੜਾ ਲਾਸਟ ਵੀਕ ਅਨਾਊਂਸ ਕੀਤਾ ਸੀਗਾ ਓਵਰ ਨਾਈਟ। ਲੇਕਿਨ ਮੈਨੂੰ ਪੂਰੀ ਉਮੀਦ ਹੈ ਕਿ 22 January ਨੂੰ ਜਿਹੜਾ ਇਹਨਾਂ ਦਾ ਫਿਰ ਅਨਾਊਂਸਮੈਂਟ ਹੋਣੀ ਹੈ। ਪਤਾ ਨਹੀਂ ਕਿਉਂ ਮਨ ਦੇ ਅੰਦਰ ਕਈ ਵਾਰ ਗੱਟ ਫੀਲਿੰਗ ਨਹੀਂ ਹੁੰਦੀ, 22 January ਜਾਂ ਮੈਕਸੀਮ 4 March ਜਿਹੜਾ ਇਲੈਕਸ਼ਨ ਤੋਂ ਬਾਅਦ ਹੋਣਾ ਹੈ, ਇਹਨਾਂ ਦੋਨਾਂ 'ਚ ਇੱਕ ਵਾਰ ਇੰਟਰਸਟ ਮੈਨੂੰ ਘੱਟਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਕੋਨਮੀ ਦੇ ਬਾਰੇ ਤੇ ਪੰਕਜ ਜੀ ਦੱਸਣਗੇ ਸਾਰਾ, ਲੇਕਿਨ ਮੇਰਾ ਇਹ ਮੰਨਣਾ ਹੈਗਾ ਕਿ ਗਲੋਬਲ ਇਕੋਨਮੀ ਦੇ ਨਾਲ ਅਸੀਂ ਕੈਨੇਡਾ ਨੂੰ ਅਲੱਗ ਨਹੀਂ ਕਰ ਸਕਦੇ, ਨਾਲ ਚੱਲਣਾ ਹੀ ਪਏਗਾ। ਅਗਰ ਗਲੋਬਲ ਇਕੋਨਮੀ ਥੋੜੀ ਸਲੋ ਹੈ ਤੇ ਅਸਰ ਤੇ ਕੈਨੇਡਾ ਨੂੰ ਹੈ ਹੀ ਹੈ। ਦੀਜ਼ ਆਰ 2 ਥਿੰਗਸ ਆਈ ਐਮ ਐਕਸਪੈਕਟਿੰਗ ਫਾਰ ਰੀਅਲ ਸਟੇਟ। ਨੰਬਰ 1 ਇੱਕ ਇੰਟਰਸਟ ਰੇਟ ਡਾਊਨ ਹੋਣ ਦੀ ਉਮੀਦ ਹੈ 22 January ਦੇ ਡਿਸੀਜ਼ਨ ਵਿੱਚ, ਵਿਚ ਇਜ਼ ਆਈ ਵੁੱਡ ਸੇ ਅਰਾਊਂਡ 70%, ਅਦਰਵਾਈਜ਼ 4 March ਤੱਕ ਅਰਾਊਂਡ 90%। ਅਗਰ ਇਹ ਚੀਜ਼ਾਂ ਜਿਸ ਤਰ੍ਹਾਂ ਹੁਣ ਨੇ ਉਹ ਸੇਮ ਇਸ ਤਰ੍ਹਾਂ ਰਹਿੰਦੀਆਂ ਨੇ। ਦੂਜਾ ਮਾਰਕੀਟ ਜੰਪ ਮੈਂ GTA ਦੇ ਅੰਦਰ 4% ਦੀ ਉਮੀਦ ਕਰ ਰਹੇ ਜੀ।
ਤੁਸੀਂ ਬਿਲਕੁਲ ਤੁਸੀਂ ਸਰ ਤੁਸੀਂ ਇਹ ਕਿਹਾ ਸੀਗਾ ਕਿ ਕੈਨੇਡਾ ਵਾਈਡ ਤੁਸੀਂ 3% ਗਰੋਥ ਦੇਖ ਰਹੇ ਹੋ, ਮੈਂ ਨੋਟ ਕਰ ਲਿਆ ਤੁਹਾਡਾ, ਔਰ ਤੁਸੀਂ ਕੈਨੇਡਾ ਵਾਈਡ 3% ਕਿਹਾ ਸੀ, GTH ਤੁਸੀਂ 4% ਕਿਹਾ ਸੀਗਾ। ਅੱਛਾ ਮੇਰੀ ਜਿਹੜੀ ਆਬਜ਼ਰਵੇਸ਼ਨ ਸੀਗੀ, ਮੈਂ ਕਿਹਾ ਸੀਗਾ ਕਿ ਕੈਨੇਡਾ ਨੈਸ਼ਨਲ ਵਾਈਡ 4% ਤੇ ਮੈਂ GTH ਦਾ 6% ਕਿਹਾ। ਮੈਂ ਤੁਹਾਨੂੰ ਰਮਨ ਦੂਆ ਸਾਹਿਬ ਦਾ ਵੀ ਦੱਸ ਦਿੰਦਾ, ਰਮਨ ਦੂਆ ਸਾਹਿਬ ਨੇ ਸਰ ਤੁਸੀਂ 4% GTH ਗਰੋਥ ਕਹਿ ਰਹੇ ਹੋ ਰੀਅਲ ਸਟੇਟ ਦੀ, ਮੈਂ 6% ਕਹਿ ਰਿਹਾ 2020 ਦੀ, ਤੇ ਰਮਨ ਦੂਆ ਸਾਹਿਬ ਦੀ ਪ੍ਰੈਡਿਕਸ਼ਨ ਸਰ 8% ਹੈ, ਉਹਨਾਂ ਨੇ 2% ਹੋਰ ਵਧਾ ਦਿੱਤੀ ਹੈ GTH ਦੀ, ਉਹ 8% ਕਹਿ ਰਹੇ ਨੇ। ਸੋ ਦੇਖਦੇ ਹਾਂ ਸਰ, ਅਸੀਂ ਇਹਨੂੰ ਹਰ 3 ਮਹੀਨੇ ਬਾਅਦ ਵੈਲੂਏਟ ਕਰ ਲਿਆ ਕਰਾਂਗੇ ਕਿ ਮਾਮਲਾ ਕਿੱਥੇ ਖੜਾ ਹੈ, ਮਾਰਚ ਦੇ ਵਿੱਚ, ਫਿਰ ਜੂਨ ਦੇ ਵਿੱਚ, ਫਿਰ ਅਕਤੂਬਰ ਦੇ ਵਿੱਚ, ਤੇ ਆਖਰੀ ਵੈਲੂਏਸ਼ਨ ਸਰ ਫਿਰ ਡਿਸੰਬਰ 'ਚ ਹੋਏਗੀ ਫਿਰ। ਸੋ ਅਸੀਂ ਦੇਖ ਲਾਂਗੇ।
ਇਹਨਾਂ ਦਾ ਪੰਕਜ ਜੀ ਨੂੰ ਜਾਣਦੇ ਨੇ ਇੰਗਲਿਸ਼ ਦਾ ਕੀ ਬੁੱਲ ਐਂਡਰਾਈਜ਼ ਤੇ ਜੜੀ ਯਾਰ ਮੰਦੜੀਆ ਕੀ ਕਹਿੰਦੇ ਨੇ ਇੰਗਲਿਸ਼ ਜੀ ਜੀ ਤੇ ਕੀ
ਬੁੱਲ ਮਾਰਕੀਟ ਤੇ ਵੀ ਹੈ
ਬੁੱਲ ਮਾਰਕੀਟ ਬੁੱਲ ਐਂਡ ਬੀਅਰ ਰਾਈਟ ਤੇ ਮੈਂ ਹੈਗਾ ਮੰਦੜੀਆ, ਮੈਂ ਬੜਾ ਸਲੋ ਕੰਜ਼ਰਵੇਟਿਵ ਚੱਲਣਾ ਹੁੰਦਾ ਜੀ, ਤੇ ਬ੍ਰਹਮਣ ਸਾਡਾ ਮੇਰਾ ਭਰਾ ਹੈਗਾ ਤੇ ਜਿਹੜੀ ਆ ਬੜਾ ਐਗਰੈਸਿਵ, ਔਰ ਉਹਨਾਂ ਦਾ ਬੜਾ ਆਪਣਾ ਨਾ ਸੋਚਿਆ ਤਰੀਕਾ, ਗਲਤ ਕੋਈ ਵੀ ਨਹੀਂ ਹੋ ਸਕਦਾ, ਥਿੰਕਿੰਗ ਹਰ ਠੀਕ ਹੋ ਸਕਦੀ ਹੈ, ਔਰ ਤੁਸੀਂ ਦੋਨਾਂ ਦੇ ਵਿਚਕਾਰ ਆ ਗਏ ਐਜ਼ ਅ ਜਰਨਲਿਸਟ, ਤੁਸੀਂ ਤੁਹਾਡੀ ਸਿਚੁਏਸ਼ਨ ਬੜੀ ਪਰਫੈਕਟ ਹੋਈ ਹੈ ਚਾਰ ਵਾਰ ਦੇ ਵਿਚਕਾਰ 6, ਮੈਂ ਥੋੜ੍ਹਾ ਸੰਭਲ ਕੇ ਕੰਜ਼ਰਵੇਟਿਵ ਲਾਉਣ ਦੇ ਉੱਤੇ ਬੜਾ ਸਲੋ ਸਲੋ ਡਰ ਡਰ ਕੇ ਚੱਲਣਾ ਹੁੰਦਾ, ਮੈਂ ਰਿਸਕ ਲੈਣ ਵਾਲੇ ਬੰਦਿਆਂ 'ਚ ਨਹੀਂ ਹੈਗਾ, ਇਸ ਕਰਕੇ ਮੈਂ ਬੜਾ ਸੰਭਲ ਕੇ ਆਪਣੀ ਫਿਕਰ ਦੇਣਾ ਹੁੰਦਾ ਜੀ।
ਤੋ ਤੁਹਾਡੀ ਜਿਹੜੀ ਪ੍ਰੈਡਿਕਸ਼ਨ ਆ ਫਿਰ ਅਸੀਂ ਕਹਿ ਸਕਦੇ ਹਾਂ ਇਟ ਇਜ਼ ਡਵਿਸ਼ ਇਨ ਨੇਚਰ, ਯੂਜੂਲੀ ਉਹੀ ਪੰਕਜ ਜੀ ਜਿਹੜੀ ਜਦੋਂ ਕੋਈ ਬੈਂਕਸ ਜਿਹੜੇ ਨੇ ਜੀ ਉਹ ਤੁਸੀਂ ਹੁਣੇ ਡਵਿਸ਼ ਦਾ ਜ਼ਿਕਰ ਕਰ ਰਹੇ ਸੀਗੇ ਕਿ ਉਹ ਬੁਲਿਸ਼ ਵੀ ਹੋ ਸਕਦੇ ਨੇ ਜਾਂ ਡਵਿਸ਼ ਹੋ ਸਕਦੇ ਨੇ, ਦੇ ਸਮਟਾਈਮਸ ਮਹਿੰਗਾਈ ਨੂੰ ਧਿਆਨ ਵਿੱਚ ਰੱਖਦੇ ਆ ਹੋਰ ਚੀਜ਼ਾਂ ਨੂੰ, ਦੇ ਟੇਕ ਅ ਡਵਿਸ਼ ਟੋਨ, ਸੋ ਯੂਰ ਟੋਨ ਵੀ ਕੁਡ ਸੇ ਯੂਰ ਟੋਨ ਇਜ਼ ਡਵਿਸ਼ ਇਨ ਨੇਚਰ। ਐਨੀਵੇਜ਼ ਜਿਹੜੇ ਅਸੀਂ ਜਾਣਦੇ ਹਾਂ ਕਿ ਜਿਹੜੀ ਰਮਨ ਦੂਆ ਸਾਹਿਬ ਦਾ ਸਟਾਈਲ ਆ ਥੋੜਾ ਜਿਹਾ ਅਗਰੈਸਿਵ ਹੈ, ਤੁਹਾਡਾ ਸਟਾਈਲ ਥੋੜਾ ਜਿਹਾ ਡਵਿਸ਼ ਹੈ, ਲੇਕਿਨ ਇਸ ਦਾ ਸਟਾਕ ਮਾਰਕੀਟ ਵਾਸ ਸਰਟਨਲੀ ਬੁਲਿਸ਼ ਇਨ ਨੇਚਰ, ਕੀ ਕਹੋਗੇ ਸਰ? ਸਟਾਕ ਮਾਰਕੀਟ ਨੇ ਤੇ ਬੜੇ ਤੂਫਾਨ ਲਿਆਂਦਾ ਪਿਆ 2019 ਕਹਿੰਦੇ ਜੀ, 2013 ਤੋਂ ਬਾਅਦ ਵਧੀਆ ਸਾਲ ਰਿਹਾ ਜੀ। ਪੰਕਜ ਜੀ ਓਪਨਿੰਗ ਸਟੇਟਮੈਂਟ ਪਹਿਲਾਂ ਦਿਓ ਫਿਰ ਇਹਦੇ ਗੱਲ ਕਰਨਾ
ਜੀ। 2009, 2013, 2019 SMP ਲਗਭਗ 30% ਗਰੋ ਕੀਤਾ, ਆਲਮੋਸਟ ਹਰ ਮਾਰਕੀਟ ਜਿਹੜੀ ਸੀਗੀ, ਜਿਹੜੇ ਵੀ ਇੰਡੈਕਸ ਅਸੀਂ ਲੈ ਕੇ ਚੱਲ ਸਕਦੇ ਹਾਂ ਮਾਰਕੀਟ ਦੇ, ਉਹ 20-30% ਦੇ ਵਿੱਚ ਵਿੱਚ ਰਹੇ ਨੇ, ਔਰ ਐਸ ਐਮ ਪੀ 30% ਟੱਚ ਕਰ ਗਿਆ, ਇੰਡੈਕਸ 30% ਨੈਸਡੈਕ 30% ਟੱਚ ਕਰ ਗਿਆ ਹੈ। ਯੁਧਵੀਰ ਜੀ, ਜਿਵੇਂ ਪੀ ਕੇ ਜੀ ਗੱਲ ਕਰ ਰਹੇ ਸੀ ਨਾ ਹੁਣੇ ਇੰਟਰਸਟ ਰੇਟ ਦੀ, ਇੰਟਰਸਟ ਰੇਟ ਬੜਾ ਹੀ ਸਾਨੂੰ ਸਾਰਿਆਂ ਨੂੰ ਪਤਾ ਹੈ ਬੜਾ ਡਿਪੈਂਡੈਂਟ ਹੈ, ਡੇਟਾ ਬੇਸਡ ਹੈ ਸਾਰਾ। ਸੋ ਫਿਰ ਵੀ ਇਕੋਨਮਿਸਟ ਜਿਹੜੇ ਨੇ ਕੈਨੇਡਾ ਵਾਸਤੇ ਇਸ ਸਾਲ ਦੇ ਅੰਦਰ ਅੰਦਰ ਕਿਸੇ ਵੇਲੇ ਵੀ ਦੋ ਵਾਰੀ ਇਹ ਮੰਨ ਕੇ ਚੱਲ ਰਹੇ ਨੇ ਕਿ ਕੱਟ ਕਰਨਾ ਪੈ ਸਕਦਾ ਦੋ ਵਾਰੀ ਪੂਰੇ ਸਾਲ ਦੇ ਅੰਦਰ ਅੰਦਰ, ਔਰ ਇਹ ਤਾਂ ਸਭ ਨੂੰ ਪਤਾ ਹੈ ਕਿ ਇਸ ਵੇਲੇ ਰਿਸੈਸ਼ਨ ਦੇ ਚਾਂਸਿਸ ਨਹੀਂ ਹੈਗੇ ਕਿਉਂਕਿ ਗਲੋਬਲ ਜਿਹੜੀ ਅਨਸਰਟਨਿਟੀ ਤਾਂ ਚੱਲ ਰਹੀ ਹੈ, ਲੇਕਿਨ US ਐਂਡ ਚਾਈਨਾ ਦੀ ਜਿਹੜੀ ਡੀਲ ਹੈ ਉਹਦੇ 'ਚ ਕਾਫੀ ਕੁਛ ਪੋਜ਼ਿਟਿਵ ਨਜ਼ਰ ਆ ਰਿਹਾ ਜਾਂ ਪੋਜ਼ਿਟਿਵ ਦਿਖਾਇਆ ਜਾ ਰਿਹਾ ਟਰੰਪ ਸਾਹਿਬ ਤਰਫੋਂ। ਸੋ ਜਦੋਂ ਤੀਕਰ ਪੋਜ਼ਿਟਿਵ ਦਿਖਾਉਂਦੇ ਰਹਿਣਗੇ ਇਹ ਸਟਾਕ ਮਾਰਕੀਟ ਉੱਡਦੀ ਰਹੇਗੀ, ਔਰ ਉਹਨਾਂ ਨੇ ਜਿਹੜਾ ਐਗਰੀਕਲਚਰ ਦੀ ਡੀਲ ਕੀਤੀ ਹੈ ਸਾਲ ਕੁ ਵਾਸਤੇ ਮੇਰੇ ਖਿਆਲ ਉਹ ਜ਼ਿਆਦਾ ਖਰੀਦਣਗੇ ਹੁਣ, ਸੋ ਉਹਦੀ ਵਜ੍ਹਾ ਨਾਲ ਵੀ US ਨੂੰ ਇੱਕ ਬੂਸਟ ਮਿਲੇਗਾ ਉਹਨਾਂ ਦੇ ਫਾਰਮਰ ਨੂੰ, ਜਿਹੜੇ ਕਿ ਫਾਰਮਰ ਸਭ ਤੋਂ ਜ਼ਿਆਦਾ ਪ੍ਰੋਬਲਮ 'ਚ ਆਏ ਪਏ ਸੀਗੇ ਉੱਥੇ। ਸੋ ਉਹਨਾਂ ਨੂੰ ਅਗਰ ਬੂਸਟ ਮਿਲ ਰਿਹਾ US ਨੂੰ ਤਾਂ ਉਹਦਾ ਇਫੈਕਟ ਸਾਨੂੰ ਆਉਣਾ ਹੀ ਆਉਣਾ, ਸਾਨੂੰ ਵੀ ਬੂਸਟ ਮਿਲੇਗਾ। ਸੋ ਸੈਪਟੈਂਬਰ ਅਕਤੂਬਰ ਤੱਕ ਜਿਵੇਂ ਅਸੀਂ ਕਹਿੰਦੇ ਆ ਰਹੇ ਹਾਂ ਰਿਸੈਸ਼ਨ ਦੇ ਕੋਈ ਚਾਂਸ ਨਹੀਂ ਹੈ, ਲੇਕਿਨ ਕੈਨੇਡਾ 'ਚ ਲਗਭਗ ਦੋ ਵਾਰੀ ਇੰਟਰਸਟ ਰੇਟ ਕੱਟ ਹੋਣ ਦੇ ਚਾਂਸਿਸ ਨੇ, ਬਟ ਬੜੇ ਹੀ ਡੇਟਾ ਡਿਪੈਂਡੈਂਟ ਨੇ। ਅੱਜ ਦੀ ਸਭ ਤੋਂ ਮੇਜਰ ਚੀਜ਼, 1 ਜਨਵਰੀ ਅੱਜ ਤੋਂ ਜਿਹੜੇ ਟੈਕਸਿਸ 'ਚ ਸਾਡੇ ਚੇਂਜ ਆ ਰਹੇ ਨੇ ਜਿਹੜਾ ਕਿ ਲਿਬਰਲ ਨੇ ਆਪਣਾ ਇੰਪਲੀਮੈਂਟ ਕੀਤਾ ਹੈ। ਸੋ ਅੱਜ ਤੋਂ ਜਿਹੜੀ ਹੈ ਬੇਸਿਕ ਐਗਜ਼ੰਪਸ਼ਨ ਜਿਹੜੀ ਹੈ ਉਹ ਲਗਭਗ ਪਹਿਲਾਂ 12,000 ਕੁਛ ਸੀਗੀ, ਹੁਣ 13,200 ਦੇ ਕਰੀਬ ਪਹੁੰਚ ਗਈ ਹੈ ਲਗਭਗ। ਸੋ 13,200 ਤੱਕ ਕੋਈ ਵੀ ਇੰਡੀਵਿਜੁਅਲ ਟੈਕਸ ਨਹੀਂ ਪੇ ਕਰੇਗਾ, ਔਰ ਇਹ 2023 ਤੱਕ 15,000 ਤੱਕ ਪਹੁੰਚਾ ਦਿੱਤੀ ਜਾਵੇਗੀ, ਜਿਹੜੀ ਕਿ ਅਸੀਂ ਬੇਸਿਕ ਐਗਜ਼ੰਪਸ਼ਨ ਕਹਿੰਦੇ ਹਾਂ। ਇੱਕ ਮੇਜਰ ਚੀਜ਼ ਹੋਈ ਹੈ ਯੁਧਵੀਰ ਜੀ, ਇੱਕ ਨਾ ਹੋਮ ਬਾਇਰ ਪਲਾਨ ਹੁੰਦਾ ਹੈ ਜਿਹਦੇ 'ਚ ਤੁਸੀਂ RRSP 'ਚੋਂ ਪੈਸਾ ਕੱਢ ਸਕਦੇ ਹੋ। ਸੋ ਉਹਦੇ 'ਚ ਕੀ ਹੁੰਦਾ ਸੀ, ਜਿਹੜਾ ਜਿਹਦੇ ਕੋਲ 4 ਸਾਲ ਤੱਕ ਕੋਈ ਮਕਾਨ ਨਹੀਂ ਹੁੰਦਾ ਸੀਗਾ ਨਾਮ 'ਤੇ, ਉਹੀ ਲੈ ਸਕਦਾ ਸੀ ਉਹਦੇ 'ਚੋਂ। ਹੁਣ ਉਹਨਾਂ ਨੇ ਅੱਜ ਤੋਂ ਹੀ ਸ਼ੁਰੂ ਕੀਤਾ ਹੈ ਕਿ ਜਿਹਨਾਂ ਦਾ ਜਿਵੇਂ ਕੋਈ ਡਾਇਵੋਰਸ ਹੋਇਆ, ਮਤਲਬ ਮੈਰਿਜ ਟੁੱਟੀ ਹੈ ਜਾਂ ਕਾਮਨ ਲਾ ਜਿਹੜੇ ਅਲੱਗ ਹੋਏ ਨੇ ਤੁਹਾਨੂੰ, ਉਹ ਜਿਸ ਸਾਲ ਉਹ ਹੋਇਆ ਹੈ ਉਸ ਸਾਲ ਅਤੇ ਅਗਲੇ 4 ਸਾਲ ਪ੍ਰੋਸੀਡਿੰਗ 4 ਈਅਰਸ ਉਹ ਵੀ HBB ਪਲਾਨ ਤੋਂ ਹੁਣ ਪੈਸਾ ਐਕਸੈਸ ਕਰ ਪਾਉਣਗੇ, ਵਿਚ ਇਜ਼ ਅ ਰੀਅਲੀ ਗੁੱਡ ਥਿੰਗ। ਸੋ ਇਹ ਇੱਕ ਮੇਜਰ ਚੀਜ਼ ਹੋਇਆ, ਔਰ CPP ਦੀ ਜਿਹੜੀ ਹੈ ਥੋੜ੍ਹੀ ਜਿਹੀ ਪ੍ਰੀਮੀਅਮ ਵਧਾਏ ਗਏ ਨੇ, ਉਹਦੇ 'ਚ ਬੈਨੀਫਿਟ ਅਗਾਂਹ ਜਾ ਕੇ ਜਿਹੜੇ ਲੋਕਾਂ ਨੂੰ ਪੈਨਸ਼ਨ ਲੈਣੀ ਹੈ CPP ਦੀ, ਉਹਨਾਂ ਨੂੰ ਬੈਨੀਫਿਟ ਹੋਏਗਾ ਹੀ ਹੋਏਗਾ।
ਠੀਕ ਹੈ ਜੀ। ਸੋ ਹਾਂਜੀ ਹੁਣ ਜਿਹੜੀ ਹੈ ਜੀ ਬੇਸਿਕ ਟੈਕਸ ਫਰੀ ਜਿਹੜੀ ਐਗਜ਼ੈਂਪਸ਼ਨ ਹੈਗੀ ਆ ਉਹ 13,229 ਡਾਲਰ ਤੇ ਉਹ ਕਹਿ ਰਹੇ ਕਿ 13,229 ਦੇ ਉੱਤੇ ਤੁਹਾਨੂੰ ਪਹਿਲੇ 13,229 ਡਾਲਰ ਜੇ ਤੁਸੀਂ ਕਮਾਉਂਦੇ ਹੋ ਉੱਤੇ ਕੋਈ ਟੈਕਸ ਨਹੀਂ ਲੱਗੇਗਾ। ਔਰ ਜਿੱਦਾਂ ਪੰਕਜ ਜੀ ਨੇ ਦੱਸਿਆ ਹੈ ਕਿ 2023 ਤੱਕ ਇਹਨੂੰ ਲਿਬਰਲ ਪਾਰਟੀ ਨੇ ਕਿਹਾ ਕਿ ਇਹਨੂੰ ਉਹ 15,000 ਤੱਕ ਕਰ ਦੇਣਗੇ। ਸੋ ਇਹ ਨਵੇਂ ਰੂਲਸ ਜਿਹੜੇ ਨੇ ਜੀ ਉਹ ਲਾਗੂ ਹੋ ਰਹੇ ਨੇ ਬੇਸਿਕ ਜਿਹੜੀ ਹੈ ਟੈਕਸ ਐਗਜ਼ੈਂਪਸ਼ਨ ਹੈ ਇਹਦੇ ਨਾਲ ਉਹ ਕਹਿ ਰਹੇ ਨੇ ਕਿ ਜੀ ਤੁਹਾਨੂੰ ਇਹਦੇ ਨਾਲ ਫਾਇਦਾ ਹੋ ਸਕਦਾ ਹੈ। ਅਸੀਂ ਮਿਡਵਿਕ ਨਿਊਜ਼ਪੇਪਰ ਦੇ ਵਿੱਚ 7 ਜਨਵਰੀ ਨੂੰ ਜਿਹੜਾ ਇਸ਼ੂ ਐਡੀਸ਼ਨ ਕਰਾਂਗੇ ਉਹਦੇ ਵਿੱਚ ਡਾਇਵੋਰਸ ਐਕਟ ਦੇ ਵਿੱਚ ਜਿਹੜੀਆਂ ਤਬਦੀਲੀਆਂ ਆ ਰਹੀਆਂ ਕਿਉਂਕਿ ਬਿੱਲ C-78 ਪਾਸ ਹੋ ਗਿਆ। ਸੋ ਉਹਦੇ ਵਿੱਚ ਡਾਇਵੋਰਸ ਐਕਟ ਦੇ ਵਿੱਚ ਕੁਝ ਤਬਦੀਲੀਆਂ ਆ ਰਹੀਆਂ, ਇੰਡੀਜਨਸ ਚਾਈਲਡ ਵੈਲਫੇਅਰ ਦੇ ਵਿੱਚ ਜਿਹੜੀਆਂ ਤਬਦੀਲੀਆਂ ਆ ਰਹੀਆਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਨੇ ਮਿਨੀਮਮ ਵੇਜ ਜਿਹੜੀ ਹੈ ਜੀ ਉਹ ਵਧਾ ਦਿੱਤੀ ਹੈ। ਉਹ ਮਿਨੀਮਮ ਵੇਜ ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਮਿਨੀਮਮ ਵੇਜ ਉੱਥੇ $14.60 ਜਿਹੜੀ ਹੈ ਪਰ ਆਵਰ ਤੁਹਾਨੂੰ ਮਿਲੇਗੀ, $14.60। ਕਰੰਟਲੀ ਇਸ ਵੇਲੇ ਬ੍ਰਿਟਿਸ਼ ਕੋਲੰਬੀਆ 'ਚ ਹਜੇ 13.85 ਮਿਲਦੀ ਹੈ, $13.85 ਮਿਲਦੀ ਹੈ। ਇਸ ਤੋਂ ਇਲਾਵਾ ਉਹ ਕਹਿੰਦੇ ਜੀ 2021 ਤੱਕ ਉਹਨਾਂ ਨੇ ਅਗਲੇ ਸਾਲ ਬ੍ਰਿਟਿਸ਼ ਕੋਲੰਬੀਆ ਨੇ ਮਿਨੀਮਮ ਵੇਜ ਜਿਹੜੀ ਹੈ ਉਹ $15.20 ਕਰ ਦੇਣੀ ਹੈ। ਨਵੇਂ ਵੇਪਿੰਗ ਦੇ ਰੈਗੂਲੇਸ਼ਨ ਜਿਹੜੇ ਨੇ ਜੀ ਉਹ ਵੀ ਲਾਗੂ ਹੋ ਰਹੇ ਨੇ। ਇਸ ਤੋਂ ਇਲਾਵਾ BC ਦੇ ਵਿੱਚ ਉਹ ਹੈਲਥ ਕੇਅਰ ਪ੍ਰੀਮੀਅਮਸ ਜਿਹੜੇ ਨੇ ਉਹਦੇ ਵਿੱਚ ਤਬਦੀਲੀ ਲਿਆ ਰਹੇ ਨੇ। ਐਲਬਰਟਾ ਦੇ ਵਿੱਚ ਜੋ ਨਵਾਂ ਕਾਰਬਨ ਟੈਕਸ ਹੈ ਉਹਦੇ ਤਹਿਤ ਕਾਫੀ ਸਾਰੀਆਂ ਜਿਹੜੀਆਂ ਤਬਦੀਲੀਆਂ ਉੱਥੇ ਲੈ ਕੇ ਆ ਰਹੇ ਨੇ। ਸਾਡੇ ਇੱਥੇ ਜਿਹੜਾ ਜੀ ਓਨਟੈਰੀਓ ਦੇ ਵਿੱਚ ਬੜੀਆਂ ਸਾਰੀਆਂ ਚੇਂਜਿਸ ਆ ਰਹੀਆਂ ਨੇ ਕਿ ਜੇ ਤੁਸੀਂ ਕੰਟਰੀ ਤੋਂ ਬਾਹਰ ਹੈਗੇ ਹੋ, ਇਹ ਮੈਂ ਪੰਕਜ ਜੀ ਤੁਹਾਡੇ ਕੋਲੋਂ ਥੋੜਾ ਜਿਹਾ ਸਮਝਣਾ ਚਾਹਾਂਗਾ ਜੇ ਤੁਸੀਂ ਸਮਝਾ ਦਿਓ ਕਿ ਜੀ ਜੇ ਤੁਸੀਂ ਕੰਟਰੀ ਤੋਂ ਬਾਹਰ ਹੈਲਥ ਇੰਸ਼ੋਰੈਂਸ ਕਵਰੇਜ ਜਿਹੜੀ ਹੈ ਉਹ ਓਨਟੈਰੀਓ ਸਰਕਾਰ ਨੇ ਇਹਨੂੰ ਸਕ੍ਰੈਪ ਕਰ ਦਿੱਤਾ, ਇਹ ਕੀ ਮਤਲਬ ਕੀ ਹੈਗਾ ਇਹਦੇ ਥੋੜਾ ਜਿਹਾ ਸਮਝਾ ਦਿਓ ਜਰਾ।
ਹੈਲੋ ਹੈਲੋ
ਹਾਂਜੀ 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 ਜੀ ਪੰਕਜ ਜੀ ਆਵਾਜ਼ ਆ ਰਹੀ ਹੈ?
ਤੁਹਾਡੀ ਆਵਾਜ਼ ਕੱਟ ਗਈ। ਕੀ ਪੁੱਛ ਰਹੇ ਸੀ ਤੁਸੀਂ? ਓਹਿਪ ਦੀ ਬਾਰੇ ਗੱਲ ਕਰ ਰਹੇ ਹੋ ਸਰ?
ਓਹਿਪ ਜਿਹੜੀ ਉਹਨਾਂ ਨੇ ਕੈਂਸਲ ਕਰਤੀ ਨੇ ਜੀ, ਆਊਟ ਆਫ ਕੰਟਰੀ ਹੈਲਥ ਇੰਸ਼ੋਰੈਂਸ ਕਵਰੇਜ ਜਿਹੜੀ ਹੈ ਉਹ ਅੱਜ ਤੋਂ ਹਟ ਰਹੀ ਹੈ 1 ਜਨਵਰੀ ਤੋਂ। ਉਹ ਕੀ ਹੈ ਕੀ ਹੁੰਦਾ? ਅੱਜ ਤੋਂ ਹਟ ਰਹੀ
ਹੈ ਜੀ ਬਿਲਕੁਲ। 1 ਜਨਵਰੀ ਤੋਂ ਪਹਿਲਾਂ ਕੀ ਹੁੰਦਾ ਸੀਗਾ ਯੁਧਵੀਰ ਜੀ? ਜਦੋਂ ਕੋਈ ਓਨਟੈਰੀਓ ਤੋਂ ਕੋਈ ਬਾਹਰ ਜਾਂਦਾ ਜਿਹੜਾ ਓਨਟੈਰੀਓ ਦਾ ਸੀਗਾ ਜਿਹਦੇ ਕੋਲ ਓਹਿਪ ਕਾਰਡ ਹੈਗਾ ਹੈ, ਉਹਦੀਆਂ ਫਿਰ ਵੀ ਕੁਝ ਮੈਡੀਕਲ ਚੀਜ਼ਾਂ ਕਵਰ ਹੁੰਦੀਆਂ ਸੀਗੀਆਂ ਅਕੋਰਡਿੰਗ ਟੂ ਜਿਹੜਾ ਵੀ ਸਾਡੇ ਇੱਥੇ ਰੂਲ ਹੈਗਾ। ਲੇਕਿਨ ਅੱਜ ਤੋਂ ਬਾਅਦ ਹੁਣ ਓਨਟੈਰੀਓ ਕਦੇ ਤੁਸੀਂ ਅਗਰ ਬਾਹਰੋਂ ਕੰਟਰੀ ਚੋਂ ਬਾਹਰ ਚਲੇ ਗਏ, ਓਨਟੈਰੀਓ ਤੋਂ ਬਾਹਰ ਚਲੇ ਗਏ ਹੋ, ਤਾਂ ਤੁਹਾਨੂੰ ਉਹ ਕਵਰ ਨਹੀਂ ਕਰੇਗਾ ਹੁਣ ਮੈਡੀਕਲ ਸਰਵਿਸਿਜ਼ ਵਾਸਤੇ। ਤੁਹਾਨੂੰ ਆਪਦੀ ਪ੍ਰਾਈਵੇਟ ਇੰਸ਼ੋਰੈਂਸ ਲੈਣੀ ਪਏਗੀ, ਜਿਹੜੀ ਕਿ ਮੈਡੀਕਲ ਇੰਸ਼ੋਰੈਂਸ ਤੁਸੀਂ ਲੈ ਸਕਦੇ ਹੋ, ਉਹ ਬਹੁਤ ਜ਼ਰੂਰੀ ਹੋ ਗਈ ਹੈ। ਅਦਰਵਾਈਜ਼ ਤੁਸੀਂ ਉਸ ਤੋਂ ਬਿਲਕੁਲ ਬਾਹਰ ਹੋ ਚੁੱਕੇ ਹੋ ਹੁਣ ਉਹ ਹਿਪ ਤੋਂ, ਅਗਰ ਤੁਸੀਂ ਬਾਹਰ ਹੋ ਓਨਟੈਰੀਓ ਤੋਂ ਬਾਹਰ ਹੋ ਤਾਂ।
ਪਹਿਲਾਂ ਇਹਦੀ ਤਕਰੀਬਨ $400 ਮੈਕਸਿਮਮ ਕਵਰੇਜ ਸੀਗੀ, ਇਹ ਦੱਸਿਆ ਜਾਂਦਾ ਸੀ ਕਿ ਇਨ ਪੇਸ਼ੈਂਟ ਐਮਰਜੈਂਸੀ ਕੇਅਰ, ਉਹ ਹੁਣ ਬੰਦ ਕਰ ਰਹੇ ਨੇ।
ਤੁਹਾਡੀ ਆਵਾਜ਼ ਘੱਟ ਰਹੀ ਹੈ।
ਹਾਂਜੀ ਹਾਂਜੀ ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ ਜੀ ਸਾਫ਼। ਹੈਲੋ, ਤੁਹਾਨੂੰ ਆਵਾਜ਼ ਆ ਰਹੀ ਹੈ? ਹਾਂ
ਮੈਨੂੰ ਬੜਾ ਕਲੀਅਰ ਹੈ ਸਰ ਵੈਸੇ ਤੇ। ਹਾਂਜੀ ਜੀ
ਹਾਂਜੀ ਮੈਂ ਸਾਨੂੰ ਕਲੀਅਰ ਆ ਰਹੀ ਹੈ ਜੀ, ਹੋ ਸਕਦਾ ਹੈ
ਤੁਸੀਂ ਜਗਿਓ ਮੇਰੇ ਤੇ ਬੜੀ ਕਲੀਅਰ ਹੈ ਜੀ।
ਹਾਂਜੀ ਪੀਕੇ ਜੀ, ਪੰਕਜ ਜੀ ਨੇ ਬੜੀ ਵੱਡੀ ਸਟੇਟਮੈਂਟ ਦਿੱਤੀ ਹੈ ਕਿ 2 ਵਾਰ ਇੰਟਰਸਟ ਰੇਟ ਘੱਟ ਸਕਦੇ ਨੇ। ਸੋ ਤੁਹਾਨੂੰ ਲੱਗਦਾ ਕਿ ਦਿਸ ਵਿਲ ਅਗੇਨ ਫਿਊਲ ਦਾ ਰੀਅਲ ਸਟੇਟ ਮਾਰਕੀਟ ਨੂੰ, ਤਾਂ ਫਿਰ ਇਹਦਾ ਥੋੜਾ ਫਾਇਦਾ ਹੀ ਹੋ ਸਕਦਾ ਜੇ 2 ਵਾਰ ਇੰਟਰਸਟ ਰੇਟ ਛੱਡੋ, 2 ਵਾਰ ਛੱਡੋ, ਜੇ 1 ਵਾਰ ਵੀ ਘੱਟ ਗਿਆ ਤਾਂ ਫਿਰ ਫਾਇਦਾ ਹੋ ਜਾਏਗਾ? ਦੱਸੋ।
ਬਹੁਤ ਜ਼ਬਰਦਸਤ ਹੈ ਜੀ, 1 ਵਾਰ ਇੰਟਰਸਟ ਰੇਟ ਘੱਟਣਾ ਹੀ ਬੜੀ ਵੱਡੀ ਬੂਸਟ ਮਿਲ ਜਾਏਗਾ। ਉੱਤੋਂ ਜਿਹੜਾ ਅਸੀਂ GT ਨੂੰ ਹਮੇਸ਼ਾ ਕਹਿੰਦੇ ਰਹਿੰਦੇ ਹਾਂ, ਤੁਹਾਡੀ ਗੱਲ ਦੇ ਅੰਦਰ ਦਮ ਹੈ 6% ਵਾਲਾ, ਪਰ ਉਹ ਸਭ ਡਿਪੈਂਡ ਕਰੇਗਾ ਅਕਾਊਂਟ ਵੀ ਕਿੱਥੋਂ ਜਾ ਰਹੀ ਹੈ। ਕਿਉਂਕਿ ਦੇਖੋ GT ਦੇ ਅੰਦਰ ਮੈਂ ਪਹਿਲੇ ਵੀ ਕਹਿ ਚੁੱਕਾ ਸੀ, ਸਾਡਾ GT ਰਹਿ ਗਿਆ ਨਾ ਉਹਦੇ ਅੰਦਰ ਪੂਰੀ ਇੰਟੈਰੀ ਦੀ ਪਾਪੂਲੇਸ਼ਨ ਦਾ 45% ਵਸੀ ਲੋਕ ਹੈਗੇ ਆ। ਲੇਕਿਨ ਜਿਹੜਾ ਹੈਗਾ ਅਸੀਂ ਇਮੀਗ੍ਰੈਂਟ ਲਗਭਗ 75% ਇੱਥੇ ਆ ਜਾਂਦੇ ਨੇ ਓਨਟੈਰੀਓ ਦੇ, ਯਾਨੀ ਕਿ 45% ਪਾਪੂਲੇਸ਼ਨ ਹੈ ਆਫ ਟੋਟਲ ਓਨਟੈਰੀਓ, ਲੇਕਿਨ ਇਮੀਗ੍ਰੇਸ਼ਨ ਲਗਭਗ 75% 76% ਇੱਥੇ ਆ ਜਾਂਦੇ ਨੇ। ਇਹਦਾ ਮਤਲਬ ਕੀ ਹੋਇਆ ਕਿ ਸ਼ਾਰਟੇਜ ਰਹਿਣੀ ਹੀ ਰਹਿਣੀ, ਔਰ ਕੈਨੇਡਾ ਤੋਂ ਇਹਨਾਂ ਨੇ ਸਟੈਪ 1 ਸਟੈਪ ਅੱਗੇ ਚੱਲਣਾ ਹੀ ਚੱਲਣਾ ਹੈਗਾ। ਪ੍ਰਾਈਜ਼ ਦੇ ਮਾਮਲੇ ਚ ਅੰਦਰ ਕੋਈ ਨੋਬਡੀ ਕੈਨ ਸਟਾਪ ਇਟ। ਉੱਤੋਂ ਜਿਹੜੀ ਐਕਸਟੈਂਸ਼ਨ ਹੋ ਰਹੀ ਹੈ, ਉਹ ਦੇਖੋ ਐਕਸਟੈਂਸ਼ਨ ਦੇ ਅੰਦਰ ਦੇਖੋ ਬੜੀ ਲੇਟੈਸਟ ਜਿਹੜਾ ਵੈਲੈਂਡ ਹੈਗਾ, ਮੈਂ ਕਈ ਵਾਰ ਵੈਲੈਂਡ ਦੇ ਬਾਰੇ ਬੋਲ ਚੁੱਕਿਆ, ਉਹਨਾਂ ਨੂੰ ਮੈਂ GTA ਹੀ ਕਹਾਂਗਾ। ਬਿਲਕੁਲ ਨਾਲ ਹੈਗਾ, 45 ਮਿੰਟ ਦੀ ਡਰਾਈਵ ਹੈਗੀ, ਸਭ ਕੁਛ ਹੈਗਾ, ਸਾਡਾ GTA ਹੈਗਾ ਉੱਥੇ ਅੰਦਰ। ਜਿਹੜੀ ਉੱਥੇ ਦੀ ਸਿਟੀ ਜਿਹੜੀ ਕੰਮ ਕਰ ਰਹੀ ਹੈ ਉੱਥੇ, ਉਹਨਾਂ ਜਿਹੜਾ ਉਹਨਾਂ ਇੰਡਸਟਰੀ ਪਾਰਕ ਬਣਾਇਆ ਹੁਣ 30 acres ਦਾ, ਨਾਲ ਉਹਨਾਂ ਨੇ ਸਿਟੀ ਮੇਜਰ ਟੈਕਸ ਇੰਸੈਂਟਿਵ ਵਗੈਰਾ ਕਿਤੇ ਨੇ, ਇੰਟਰਨਲ ਚਾਰਜਿਸ ਵਗੈਰਾ ਕਿਤੇ ਨੇ ਨਵੀਂ ਕੰਪਨੀਆਂ ਵਾਸਤੇ, ਔਰ ਅਪਰੂਵਲ ਵਾਸਤੇ ਅਗਲੇ ਇੰਨੀ ਬੋਲਡ ਹੀ ਕਹਿੰਦੇ ਨੇ ਕਿ ਸਾਡੇ ਇੱਥੇ 1 ਵਿੰਡੋ ਅਪਰੂਵਲ ਵਿਦਇਨ ਅ ਵੀਕ ਸਾਰੇ ਪਰਮਿਟ ਮਿਲ ਜਾਣਗੇ। ਐਵਰੀ ਐਕਸ਼ਨ ਅਗਰ ਸ਼ੁਰੂ ਹੋ ਜਾਣ ਮੋਗਾ ਸਾਹਿਬ ਤੇ ਇੱਥੇ ਵੈਰੀਬਲ ਜਿੱਤਾ ਜਾ ਰਿਹਾ ਹੈਗਾ, ਤੇ ਨੈਚੁਰਲੀ ਮੈਨੂੰ ਨਹੀਂ ਲੱਗਦਾ ਕਿ GTA ਦੇ ਅੰਦਰ ਕਿਸੇ ਕਿਸਮ ਦਾ ਰਿਸੈਸ਼ਨ ਨਜ਼ਰ ਆਏਗਾ। ਅਗਰ ਮਾਰਕੀਟ ਦੇਖੋ 2009 ਦੇ ਅੰਦਰ ਜਿਸ ਵਕਤ ਰਿਸੈਸ਼ਨ ਆਇਆ ਸੀਗਾ, ਕੈਨੇਡਾ ਜੀ ਥੋੜ੍ਹਾ ਜਿਹਾ ਅਸਰ ਹੋਇਆ ਸੀਗਾ। ਹੁਣ ਦੱਸੋ GTA ਦੇ ਅੰਦਰ ਕੀ ਹੋਇਆ ਸੀਗਾ? ਹਾਰਡਲੀ ਇਟ ਵਾਜ਼ ਅ ਮੈਟਰ ਆਫ ਮਹੀਨਾ, 1.5 ਮਹੀਨੇ, 2 ਮਹੀਨੇ, ਉਹ ਵੀ ਮਾਮੂਲੀ ਜਿਹਾ ਅਸਰ ਰੁਕਿਆ, ਉਹ ਤੋਂ ਬਾਅਦ ਚੜ ਗਿਆ। ਤੇ ਯੈਸ, ਇਹਦਾ ਫਿਗਰਸ ਜਿਹੜੀਆਂ ਮੈਨੂੰ ਕੀ ਨਜ਼ਰ ਆਉਂਦੀਆਂ ਨੇ, ਐਂਡ ਬ੍ਰਾਈਟ ਹੈਗਾ 2 ਵਾਰ, ਬਿਲਕੁਲ ਮੰਗਲ ਜੀ ਦਾ ਸਹਿਮਤ ਆ। ਮੰਗਲ ਜੀ
देखो सरवाल जी, मैनू जनवरी च जुड़ा है थोड़ा घट लगता पे, मार्च ज्यादा लगता पे, बट कुछ कह नहीं सकते हले भी, क्योंकि हुन जिहड़ियां रिपोर्टां आनगियां, जिहड़ियां लास्ट क्वार्टर दियां रिपोर्ट्स आनगियां, उससे बहुत बेस करेगा कि ये जनवरी च घटता है कि नहीं घटता। हुन जड़ी ये जड़ी रिटेल सेल गई है, बॉक्सिंग डे गया है, क्रिसमस गई है, न्यू ईयर गया है, इन जो खर्चा होया है या मैन्युफैक्चरिंग है किस तरह की गई है पिछले पूरे क्वार्टर च, अगर जीडीपी की, क्योंकि सानू शायद हो सकता है जीडीपी की जी ग्रोथ बाद पता चले, बैंक ऑफ कैनेडा पहला पता चल जाती है, डिटेल्स उन्होंने को आनिया शुरू हो जाए, सो उस बेस से 22 जनवरी होगा, लेकिन 4 मार्च हो सकता है, तुम सही कह रहे हो, उदों तक तो जरूर हो जाना चाहिए है अगर ऐसे तरह हालात चले तो। अगर हालात बदल गए जी, क्योंकि यह हो सकता है कि अगर यूएस ने चाइना नाल कोई होर डील कर दी और मैन्युफैक्चरिंग वधा दी उधर या कुछ होर उन्होंने उन्हों बूस्ट कर दिता, तो हो सकता है सानू इंटरेस्ट रेट घटाने की जरूरत ना पवे।
ठीक है जी, नाल नाल
ਅਸੀਂ ਗੱਲ ਹੋਰ ਕਰਨਾ ਚਾਹੁੰਦਾ ਸੀ, ਅਗਰ ਅਸੀਂ ਆਪਣਾ ਰੈਜ਼ੋਲੂਸ਼ਨ ਬਣਾ ਲਈਏ, ਸਾਰੇ ਮੇਰੇ ਪੈਨਲ ਜੋ ਸੁਣ ਰਹੇ ਨੇ ਕਿ ਇੰਟਰਸਟ ਰੇਟ ਕੱਟ ਹੋਣ ਦੀ ਅਸੀਂ ਉਮੀਦ ਕਰੀਏ ਪਰ ਉਹਨੂੰ ਮੰਨੀਏ ਨਾ,
ਠੀਕ
ਸਭ ਦੀ ਲਾਈਫ ਫਾਈਨੈਂਸ਼ੀਅਲ ਇੰਪਰੂਵਮੈਂਟ ਤੇ ਚਲੀ ਜਾਏਗੀ। ਅਗਰ ਮੰਨ ਲਓ ਸਪੋਜ਼ ਕਰੋ ਕਿ 5 ਲੱਖ ਦੀ ਮੌਰਗੇਜ ਹੈਗੀ ਔਰ $21 ਦਾ ਲਗਭਗ ਫਰਕ ਪਏਗਾ ਇੱਕ ਕੁਆਟਰ ਨਾਲ, ਮੈਂ ਰਫ ਕੈਲਕੂਲੇਸ਼ਨ ਕਰ ਰਿਹਾ, ਲਗਭਗ $105 ਦਾ ਫਰਕ ਪੈ ਜਾਏਗਾ, ਅਸੀਂ ਮੰਨ ਕੇ ਚੱਲੀਏ ਕਿ ਸਾਨੂੰ ਮਿਲਿਆ ਹੀ ਨਹੀਂ, ਅਸੀਂ ਉਹੀ ਓ ਪੇਮੈਂਟ ਕਰਦੇ ਰਹੀਏ ਸਰ, ਉਹੀ ਓ ਬੜਾ ਵੱਡਾ ਇੱਕ ਪੋਜ਼ਿਟਿਵ ਜਿਹਨੇ ਕਹਿੰਦੇ ਨੇ ਇੱਕ ਸਟੈਪ ਤੁਸੀਂ ਜ਼ਿੰਦਗੀ 2020 ਲੈ ਲਓਗੇ, ਆਈ ਤੁਸੀਂ ਰੈਜ਼ੋਲੂਸ਼ਨ ਬਣਾ ਲਓ, 2 ਵਾਰ ਘੱਟ ਜਾਂਦਾ ਤਾਂ 200-250 ਦੇ ਵਿਚਕਾਰ ਤੁਹਾਡਾ ਮਹੀਨੇ ਦਾ ਬਚਦਾ ਸੀ, ਉਹਨੇ ਐਵਰੇਜ ਮੌਰਗੇਜ ਉੱਤੇ ਗੱਲ ਕਰ ਰਿਹਾ ਮੈਂ, ਤਾਂ ਆਈ ਰੈਜ਼ੋਲੂਸ਼ਨ ਬਣਾ ਲਿਓ, ਹੋਰ ਕੀ ਜਿਹੜਾ ਸਾਲ ਦਾ $3,000 ਦਾ ਬਚਣਾ ਸ਼ੁਰੂ ਹੋ ਜਾਏਗਾ। ਯਾਦ ਹੈ ਤੁਹਾਨੂੰ ਅਸੀਂ 2015 ਜੀ ਐਲ ਕਰਦੇ ਸੀਗੇ ਕਿ ਮਾਰਕੀਟ ਜਿਹੜੀ ਹੈਗੀ ਬਹੁਤ ਗਿਰੀ ਪਈ ਹੈ, ਸਿਰਫ ਇਹਨੂੰ ਬਚਾ ਲਓ, ਪੈਸੇ ਨੂੰ ਯੂਜ਼ ਨਾ ਕਰੋ, ਇਹਨੂੰ ਤੁਸੀਂ ਓਪਰਚੁਨਿਟੀ ਲੈ ਲਓ ਕਰਜ਼ਾ ਘਟਾਉਣ ਵਾਸਤੇ, ਅਗਰ ਅਸੀਂ ਆਈ ਮੰਨ ਕੇ ਚੱਲ ਜਾਈਏ ਤੇ ਨਾ ਤੇ ਅੱਗ ਲੱਗਣ ਵਾਲੀ ਗੱਲ ਆਏਗੀ ਪ੍ਰੋਪਰਟੀ ਅੰਦਰ, ਔਰ ਦੂਜਾ ਨਾ ਫਸਲ ਵਾਲੀ ਗੱਲ ਆਏਗੀ ਤੁਹਾਡੀ, ਔਰ ਤੀਜਾ ਤੁਹਾਡਾ ਜਿਹੜਾ ਕਰਜ਼ਾ ਉਤਰਨਾ ਸ਼ੁਰੂ ਹੋ ਜਾਏਗਾ, ਅਗਰ ਐਸੇ ਨੂੰ ਅਗਰ ਪੋਜ਼ਿਟਿਵ ਲਏ ਤਾਂ ਕੀ ਹਰਜ ਹੈ।
ਹਾਂਜੀ ਜਤਿੰਦਰ ਜੀ ਤੁਸੀਂ ਆਉਂਦੇ ਰਹੋ, ਜਤਿੰਦਰ ਸੰਧੂ ਸਾਹਿਬ ਗੋ ਹੈਡ ਜੀ। ਥੈਂਕ ਯੂ ਸਰ, ਨਵੇਂ ਸਾਲ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ।
ਸਰ ਕੀ ਰਿਹਾ ਕਿ ਤੁਸੀਂ ਤਿੰਨ ਸਾਲ ਮੈਨੂੰ ਪ੍ਰੋਮਿਸ ਕੀਤਾ ਸੀ ਕਿ ਸਾਰੇ ਤਿੰਨੇ ਤੁਸੀਂ ਭਰਾ ਮੇਰੇ ਲਾਓਗੇ, ਆਏ ਨਹੀਂ, ਚਲੋ ਇਸ ਸਾਲ ਸ਼ਾਇਦ ਆਓ, ਵੈਲਕਮ।
ਬਿਲਕੁਲ ਇਸ ਸਾਲ ਸਰ ਡੈਫੀਨੇਟਲੀ ਅਸੀਂ ਹਾਜ਼ਰ ਹੋਵਾਂਗੇ। ਅਗਲੇ ਹਫਤੇ ਜਿਹੜੀ ਹੈ ਜੀ ਇਹਦੀ ਜ਼ਰੂਰ ਡਿਸਕਸ਼ਨ ਕਰਾਂਗੇ, ਜਾਣ ਤੋਂ ਪਹਿਲਾਂ ਸਮੇਂ ਬੜਾ ਘੱਟ ਰਹਿ ਗਿਆ ਜੀ, ਠੀਕ ਹੈ ਜੀ, ਕੋਈ ਖਾਸ ਚੀਜ਼ ਜਾਂ ਆਪਣਾ ਫੋਨ ਨੰਬਰ ਜ਼ਰੂਰ ਅਨਾਊਂਸ ਕਰ ਦਿਓ ਜੀ।
ਜੀ ਪਹਿਲਾ ਦਿਨ ਹੈਗਾ, ਸਿੰਪਲ ਜੀ ਗੱਲ ਹੈ, ਫੋਰਾਨੀ ਰੇਸ ਤੇ ਨੀਡ, ਕੋਈ ਵੀ ਰੇਸ ਜੇ ਤੁਸੀਂ ਅਗਰ ਡਿਸਕਸ਼ਨ ਕਰਨਾ ਹੋਵੇ, ਬੈਠਣਾ ਹੋਵੇ, ਮੀਟਿੰਗ ਕਰਨੀ ਹੋਵੇ, ਨੋ ਓਬਲੀਗੇਸ਼ਨ ਐਟ ਆਲ, ਛੋਟਾ ਬੜਾ ਕਦੀ ਨਾ ਸੋਚਣਾ ਜ਼ਿੰਦਗੀ ਚ, ਤੁਸੀਂ ਅਗਰ $50 ਵੀ ਮਹੀਨੇ ਦੇ ਅਗਰ ਬਚਾ ਰਹੇ ਹੋ ਤੇ ਦੈਨ ਯੂ ਆਰ ਏ ਗੁੱਡ ਇਨਵੈਸਟਰ, ਨੋ ਵਰੀ ਐਟ ਆਲ, ਉਹਦੇ ਬਾਰੇ ਤੁਹਾਨੂੰ ਮੂੰਗਾ ਜੀ ਬੜੀ ਚੀਜ਼ ਸਲਾਹ ਦੇ ਸਕਦੇ ਨੇ, ਅਗਰ ਤੁਸੀਂ ਸੇਫ $50 ਕਰ ਰਹੇ ਮੀਨਸ ਯੂ ਆਰ ਡੂਇੰਗ ਵੰਡਰਸ, ਜਸਟ ਮੀ
proceeding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ, ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM। ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਿਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ ਡੋਟ ਕਾਮ ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ ਡੋਟ ਕਾਮ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
Tele Time Electronics, LEDs और Home Appliances की Hottest और Branded Range के साथ 0% Finance, Guarantee on Lowest Prices और Free Delivery in GTA. तो इंतजार कैसा? अभी विजिट करें Tele Time Brampton, 280 Rutherford Road या Springdale Square Shopping Center या Etobicoke, 1770 Albion Road या 9909 Markham Road. मज़ीद तफ़सीलात के लिए कॉल करें 905-455-1666।